ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਬੈਠੀ ਸਾਧ ਸੰਗਤ ਜੀ, ਆਪ ਜੀ ਨੇ ਹੁਣੇ ਹਰਜਸ ਕੀਰਤਨ ਸੁਣਿਆ ਹੈ, ਗੁਰਨਾਂ ਦੀਆਂ ਵਿਚਾਰਾਂ ਸੁਣੀਆਂ ਹਨ। ਗੁਰੂ ਕੇ ਚਰਨਾਂ ਚ ਆਏ ਹੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਦਰਸ਼ਨ ਕੀਤੇ ਹਨ। ਸੋ ਹੁਣ ਗੁਰੂ ਕੇ ਚਰਨਾਂ ਚ ਆਪਾਂ ਕੁਝ ਵਿਚਾਰਾਂ ਸੁਣਨ ਵਾਸਤੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜ ਕੇ ਬੈਠੀਏ, ਤਾਂ ਕਿ ਸਾਡਾ ਇਸ ਸੰਗਤ ਵਿੱਚ ਆਉਣਾ ਸਫਲ ਹੋ ਜਾਏ। ਕਿਉਂਕਿ ਸੰਗਤ ਦਾ ਬਹੁਤ ਵੱਡਾ ਫਲ ਹੈ। ਕਬੀਰ ਜੀ ਇਸ ਸੰਗਤ ਬਾਰੇ ਗੁਰੂ ਬਾਣੀ ਵਿੱਚ ਬਹੁਤ ਕੁਝ ਫਰਮਾਨ ਕੀਤਾ ਹੈ। ਸੰਗਤ ਕੋ ਗੁਣ ਬਹੁਤ ਅਧਿਕਾਈ ਪਰ ਸੂਆ ਗਣਕ ਉਤਾਰੇ। ਸੰਗਤ ਦਾ ਬੜਾ ਭਾਰੀ ਫਲ ਹੈ। ਬੜੇ ਬੜੇ ਪਾਪੀ ਵੀ ਇਸ ਸੰਗਤ ਵਿੱਚ ਆ ਕੇ ਤਰ ਜਾਂਦੇ ਹਨ। ਸੋ ਆਓ ਆਪਾਂ ਉਹਨਾਂ ਚ ਗੁਰੂ ਨਾਲ ਜੁੜੀਏ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਗਾਇਨ ਕਰੀਏ, ਸੰਗਤ ਨੂੰ ਬਣ ਕੇ ਬੈਠੀਏ ਤੇ ਸਾਰੇ ਮਨ ਇਕਾਗਰ ਕਰਦੇ ਹੋਏ ਪਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਮਹਾਨ ਕਿਰਪਾ ਦੇ ਨਾਲ ਸਾਨੂੰ ਇਹ ਵੱਡਿਆਂ ਭਾਗਾਂ ਦੇ ਨਾਲ ਇਹ ਜਿਹੜੀ ਸਤਸੰਗ ਚ ਬੈਠਿਆ ਵੱਡਿਆਂ ਕਰਮਾਂ ਨਾਲ ਮਿਲਦੀ ਹੈ, ਭਾਗਾਂ ਨਾਲ ਮਿਲਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗ ਹੀਣ ਕਰਨ ਚੋਟਾਂ ਖਾਵੈ। ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਹਰੀ ਦੀ ਸੰਗਤ ਗੁਰੂ ਦੀ ਸੰਗਤ ਹੁੰਦੀ ਹੈ, ਅਤੇ ਭਾਗ ਤੋਂ ਖਾਲੀ ਬੰਦਾ ਜਿਹਦੇ ਭਾਗ ਕਰਮ ਚੰਗੇ ਨਹੀਂ ਉਸ ਸੰਗਤ ਤੋਂ ਵਿਛੜ ਕੇ ਚੋਟੇ ਹੀ ਪੈਂਦੀਆਂ ਨੇ, ਮਾਰਾਂ ਪੈਂਦੀਆਂ ਹਨ। ਭਾਗ ਹੀਣ ਕਰਮ ਚੋਟਾਂ ਖਾਵੈ। ਫਿਰ ਮਹਾਰਾਜ ਕਹਿੰਦੇ ਵਿਣ ਭਾਗਾਂ ਸਤਸੰਗ ਨਜ਼ਰ ਲੈ। ਵੱਡਿਆਂ ਭਾਗਾਂ ਵਾਲੇ ਸੰਗਤ ਮਿਲਦੀ ਹੈ ਤੇ ਮਾੜੇ ਭਾਗਾਂ ਵਾਲੇ ਨੂੰ ਸੰਗਤ ਮਿਲਦੀ ਨਹੀਂ ਹੈ। ਵਿਣ ਭਾਗਾਂ ਸਤਸੰਗ ਨਜ਼ਰ ਲੈ, ਵਿਣ ਸੰਗਤ ਮੈਲ ਭਰੀਜੈ ਜੀਓ। ਔਰ ਮੈਂ ਬੇਨਤੀ ਹੋਰ ਕਰਾਂ, ਥੋੜਾ ਜਿਹਾ ਮਨ ਨੂੰ ਹੋਰ ਖਿੱਚ ਕੇ ਜੋੜੀਏ। ਯੋਗਰਾ ਸਮਝ ਲੈਣਾ ਕਿ ਅਸੀਂ ਬੈਠੇ ਹਾਂ, ਗੁਰੂ ਘਰ ਸੰਗਤ ਹੋ ਗਈ। ਕਿ ਸੰਗਤ ਦਾ ਮਤਲਬ ਇਹ ਹੈ ਕਿ ਸੰਗਤ ਤਦੇ ਹੋਏਗੀ ਜੇ ਗੁਰੂ ਨਾਲ ਜੁੜਾਂਗੇ। ਸੰਗਤ ਅਰਥ ਦਾ ਜੁੜਨਾ। ਜੇ ਕੋਲ ਬੈਠਾ ਵੀ ਗੁਰੂ ਨਾਲ ਨਾ ਜੁੜੇ, ਫਿਰ ਮਹਾਰਾਜ ਉਹ ਵੀ ਪ੍ਰਮਾਣ ਕਰਦੇ ਹਨ ਕਿ ਭਾਈ ਮੈਨੂੰ ਭਾਗਾਂ ਸਤਿਗੁਰ ਨਾ ਮਿਲੇ। ਕਹਿਣ ਲੱਗੇ ਜੇ ਭਾਗ ਨਾ ਹੋਣ ਤਾਂ ਸਤਿਗੁਰ ਫਿਰ ਮਿਲਦਾ ਨਹੀਂ ਹੈ। ਜੇ ਚੰਗੇ ਕਰਮ ਨਾ ਹੋਣ ਤਾਂ ਸਤਿਗੁਰੂ ਮਿਲਦਾ ਨਹੀਂ ਹੈ, ਗੁਰਬਾਣੀ ਕਹਿੰਦੀ ਹੈ। ਕਿਉਂ? ਸਤਿਗੁਰੂ ਕਿਤੇ ਦੂਰ ਹੋਣ ਕਰਕੇ ਨਹੀਂ ਮਿਲਦਾ? ਨਹੀਂ, ਮਹਾਰਾਜ ਕਹਿੰਦੇ ਭਾਵੇਂ ਕੋਲ ਬੈਠੇ ਹੋਈਏ ਗੁਰੂ ਦੇ, ਪਰ ਪੂਰਵਲੇ ਭਾਗ ਚੰਗੇ ਨਾ ਹੋਣ ਗੁਰੂ ਫਿਰ ਵੀ ਨਹੀਂ ਮਿਲਦਾ ਹੈ। ਵਿਣ ਭਾਗਾਂ ਸਤਿਗੁਰ ਨਾ ਮਿਲੇ, ਘਰ ਬੈਠੇ ਆ ਨਿਕਟ ਨਿਤ ਪਾਸ। ਭਾਵੇਂ ਗੁਰੂ ਦੇ ਘਰ ਚ ਬੈਠੇ ਹੋਈਏ, ਕੋਲ ਰਹਿੰਦੇ ਹੋਈਏ, ਗੁਰੂ ਦੇ ਨਾਲ ਰਹਿੰਦੇ ਹੋਈਏ, ਫਿਰ ਵੀ ਗੁਰੂ ਨਹੀਂ ਮਿਲਿਆ ਹੁੰਦਾ। ਉਹ ਤਨ ਕਰਕੇ ਮਿਲੇ ਹੋਣਗੇ, ਪਰ ਮਨ ਗੁਰੂ ਨਾਲ ਨਹੀਂ ਮਿਲਿਆ ਹੋਇਆ। ਕਿਉਂਕਿ ਮਨ ਗੁਰੂ ਨਾਲ ਉਦੋਂ ਮਿਲਦਾ ਜਦੋਂ ਗੁਰੂ ਤੇ ਭਰੋਸਾ ਹੋ ਜਾਏ, ਕਿ ਮੇਰਾ ਸਤਿਗੁਰੂ ਜਿਹੜਾ ਇਹ ਨਿਰੰਕਾਰ ਹੈ, ਦੀਨ ਦਿਆਲੂ ਕਿਰਪਾਲੂ ਗੁਰੂ ਹੈ, ਮੇਰੇ ਵਰਗਾ ਮਨੁੱਖ ਨਹੀਂ ਹੈ। ਜਦੋਂ ਸਾਨੂੰ ਇਹ ਭੁਲੇਖਾ ਰਹਿ ਜਾਏ ਨਾ ਮਨ ਦੇ ਵਿੱਚ ਕਿ ਸ਼ਾਇਦ ਇਹ ਵੀ ਮੇਰੇ ਵਰਗਾ ਹੀ ਮਨੁੱਖ ਹੋਣਾ ਹੁੰਦਿਆਂ ਉਦੋਂ ਇਹ ਸਮਝਦੇ ਸੀ, ਜਾਂ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਪਾਂ ਬੈਠੇ ਹਾਂ ਚਰਨਾਂ ਚ, ਇਹਨਾਂ ਬਾਰੇ ਵੀ ਸਾਡੇ ਮਨ ਚ ਕੋਈ ਐਸਾ ਰਹੀ ਜਾਏ ਕਿ ਫਲਾਣਿਆਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਸੀ, ਫਲਾਣੇ ਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਗਏ ਸਨ, ਫਲਾਣੇ ਮਹਾਂਪੁਰਖਾਂ ਨੂੰ ਹੋ ਗਏ। ਇਹ ਵੀ ਸਾਡੇ ਭੁਲੇਖੇ ਆ, ਗੁਰਮੁਖ ਪਿਆਰੇ ਹੋ ਗਏ ਕਿ ਵੀ ਕਿਸੇ ਨੂੰ ਹੋ ਗਏ ਕਿਸੇ ਨੂੰ ਨਾ ਹੋਏ, ਇਹ ਨੀ ਗੱਲ ਹੈ। ਗੁਰੂ ਤਾਂ ਐਸਾ ਹੈ ਹੀ ਨੀ, ਦਰਸ਼ਨ ਸਭ ਨੂੰ ਹੁੰਦੇ ਨੇ, ਉਹੀ ਗੁਰੂ ਹੈ, ਉਹੀ ਸ਼ਕਤੀ ਦਾ ਮਾਲਕ ਹੈ। ਜਿਹੜੀ ਸ਼ਕਤੀ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਸਨ, ਉਹੀ ਸ਼ਕਤੀ ਦਾ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਵਰਸ ਆਏ, ਸੇਵਾ ਕਰਕੇ ਗੁਰੂ ਅੰਗਦ ਸਾਹਿਬ ਜੀ ਬਣ ਗਏ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਕਤੀ ਦਾ ਮਾਲਕ ਬਣਾਇਆ ਕਿਸਨੇ? ਗੁਰੂ ਨਾਨਕ ਸਾਹਿਬ ਨੇ। ਗੁਰੂ ਨਾਨਕ ਸਾਹਿਬ ਨੇ ਆਪਣੀ ਸ਼ਕਤੀ ਜੋ ਸੀ ਸਾਰੀ ਆਪਣੇ ਅੰਗ ਨਾਲ ਅੰਗ ਚ ਲੈ ਕੇ ਗਲਵਕੜੀ ਚ ਲੈ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਆਪਣੀ ਸ਼ਕਤੀ ਪ੍ਰਵੇਸ਼ ਕਰ ਲਈ ਉਹਦੇ ਵਿੱਚ, ਔਰ ਆਪਣੀ ਜੋਤ ਗੁਰੂ ਸਾਹਿਬ ਜੀ ਨੇ ਉਹਦੇ ਵਿੱਚ ਰੱਖ ਦਿੱਤੀ ਤੇ ਉਹਨੂੰ ਦੀਨ ਦੁਨੀਆਂ ਦਾ ਮਾਲਕ ਗੁਰੂ ਬਣਾ ਦਿੱਤਾ। ਆਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਾਈ ਲਹਿਣੇ ਦੇ ਰੂਪ ਵਿੱਚ ਜਦੋਂ ਗੁਰੂ ਸਾਹਿਬ ਦੇ ਕੋਲ ਆਏ, ਭਾਈ ਲਹਿਣਾ ਜੀ ਉਹਨਾਂ ਦੀਆਂ ਚਾਰ ਪ੍ਰਕਰਮਾ ਕਰਕੇ ਜਿਹਨੇ ਗੁਰੂ ਬਣਾਇਆ, ਤੇ ਨਾਰੀਅਲ ਤੇ ਪੰਜ ਪੈਸੇ ਮੱਥਾ ਟੇਕ ਕੇ ਸ਼ਕਤੀ ਪ੍ਰਵਾਨ ਪੂਰਨ ਭਰ ਦਿੱਤੀ ਉਹਦੇ ਵਿੱਚ। ਇਸੇ ਤਰ੍ਹਾਂ ਹੀ ਫੇਰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਚ ਉਹ ਸ਼ਕਤੀ ਪ੍ਰਵੇਸ਼ ਕਰ ਲਈ, ਉਹ ਵੀ ਗੁਰੂ ਅਮਰਦਾਸ ਦੇ ਵਿੱਚ। ਗੁਰੂ ਅੰਗਦ ਸਾਹਿਬ ਜੀ ਨੇ ਉਹੀ ਮਰਜ਼ਾਦਾ ਜੋ ਗੁਰੂ ਨਾਨਕ ਨੇ ਤੋਰੀ, ਜੋ ਤੋਹਾ ਜੋ ਸਾਏ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਪਲਟਦੀ ਰਹੀ, ਸਰੀਰ ਬਦਲਦੇ ਰਹੇ, ਪਰ ਜੋਤ ਨੀ ਬਦਲੀ ਹੈ, ਸ਼ਕਤੀ ਨੀ ਬਦਲੀ ਹੈ। ਜੋਤ ਓਨੀ ਦੀ ਓਨੀ ਉਹ ਆਈ ਗੁਰੂ ਨਾਨਕ ਦੀ, ਜਿੰਨੀ ਸ਼ਕਤੀ ਸੀ ਸਾਰੀ ਦੀ ਸਾਰੀ ਓਨੀ ਸ਼ਕਤੀ ਦੇ ਮਾਲਕ ਗੁਰੂ ਅੰਗਦ ਸਾਹਿਬ ਜੀ ਬਣ ਗਏ। ਜਿੰਨੀ ਸ਼ਕਤੀ ਦੇ ਮਾਲਕ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ, ਓਨੀ ਸ਼ਕਤੀ ਦੇ ਮਾਲਕ ਹੀ ਗੁਰੂ ਅਮਰਦਾਸ ਜੀ ਬਣ ਗਏ ਜਦੋਂ ਉਹਨਾਂ ਨੂੰ ਗੁਰੂ ਸਥਾਪਨ ਕਰ ਦਿੱਤਾ। ਸੋ ਕਹਿਣ ਤੋਂ ਭਾਵ ਮੇਰਾ ਕਿ ਇਸੇ ਤਰ੍ਹਾਂ ਦਸਾਂ ਗੁਰੂਆਂ ਤੱਕ ਇਹ ਕੁਛ ਹੁੰਦਾ ਰਿਹਾ ਕਿ ਆਪਣੀ ਸ਼ਕਤੀ ਦਾ ਮਾਲਕ ਜਿਹੜਾ ਯੋਗ ਸੀ, ਇਹ ਸ਼ਕਤੀ ਦੇ ਲੈਣ ਦੇ ਯੋਗ ਸੀ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਉਹ ਸ਼ਕਤੀ ਦੇ ਮਾਲਕ ਬਣਾਇਆ। ਤੇ ਮੈਂ ਬੇਨਤੀ ਇਹ ਕਰ ਰਿਹਾ ਸੀ ਕਿ ਗੁਰੂ ਅੰਗਦ ਦੇ ਹੁੰਦੇ ਆ ਫਿਰ ਭੁਲੇਖਾ ਖਾਈ ਜਾਏ ਕੋਈ, ਇਹ ਤਾਂ ਗੁਰੂ ਅੰਗਦ ਹੈ, ਗੁਰੂ ਨਾਨਕ ਤੇ ਹੈ ਨਹੀਂ। ਫਿਰ ਮਹਾਰਾਜ ਕਹਿੰਦੇ ਉਹਨੂੰ ਕੋਈ ਪ੍ਰਾਪਤੀ ਨਹੀਂ, ਖਾਲੀ ਰਹਿ ਗਿਆ। ਤੇ ਗੁਰੂ ਅਮਰਦਾਸ ਦੇ ਹੁੰਦਿਆਂ ਕਿਸੇ ਨੂੰ ਭੁਲੇਖਾ ਰਹੀ ਜਾਏ ਕਿ ਤਾਂ ਗੁਰੂ ਨਾਨਕ ਤੇ ਗੁਰੂ ਅੰਗਦ ਤੇ ਹੈ ਜੀ, ਤਾਂ ਗੁਰੂ ਅਮਰਦਾਸ ਹੈ, ਬਥੇਰਿਆਂ ਦੇ ਭੁਲੇਖੇ ਰਹਿੰਦੇ ਸੀ ਉਦੋਂ ਵੀ, ਬਥੇਰਿਆਂ ਨੂੰ ਇਹ ਪ੍ਰਾਪਤੀ ਹੁੰਦੀ ਸੀ, ਬਹੁਤ ਖਾਲੀ ਰਹਿ ਜਾਂਦੇ ਸਨ। ਸੋ ਗੁਰਮੁਖ ਪਿਆਰਿਓ, ਉਹਨਾਂ ਨੂੰ ਕੁਛ ਨੀ ਪ੍ਰਾਪਤੀ ਹੋਈ, ਖਾਲੀ ਰਹਿ ਗਏ। ਜਿਹਨਾਂ ਨੇ ਇੱਕ ਨੀ ਜਿਹਨਾਂ ਪਿੰਡ ਪਿੰਡ ਜਿਹਨੂੰ ਕਰ ਜਾਣਾ, ਜਿਹਨਾਂ ਨੇ ਵੱਖਰਾ ਵੱਖਰਾ ਜਾਣਾ ਕੀਤਾ ਸਾਰੇ ਗੁਰੂਆਂ ਨੇ, ਗੁਰੂਆਂ ਨੂੰ ਉਹਨਾਂ ਨੇ ਕੁਛ ਪ੍ਰਾਪਤੀ ਨਹੀਂ ਕੀਤੀ ਹੈ। ਜਿਹਨਾਂ ਨੇ ਇਹ ਜੋਤ ਨੂੰ ਇੱਕੋ ਹੀ ਜੋਤ ਸਮਝਿਆ, ਉਹਨਾਂ ਨੇ ਪ੍ਰਾਪਤੀ ਕੀਤੀ, ਆਪਣੇ ਜੀਵਨ ਦੀ ਤਰੱਕੀ ਕੀਤੀ। ਔਰ ਕਈਆਂ ਨੇ ਗੁਰੂ ਸਾਹਿਬ ਦੇ ਜੀਵਨ ਨੂੰ ਵੇਖ ਕਰਕੇ ਗੁਰੂ ਗੋਬਿੰਦ ਸਿੰਘ ਦਾ ਕੇਸ ਸਮਝਾਉਣ ਵਾਲੀ ਆ ਗਈ ਕਿ ਪਹਿਲੇ ਗੁਰੂ ਨਾਨਕ ਸਾਹਿਬ ਦਾ ਕੰਮ ਤੇ ਮਾਲਾ ਫੇਰਨਾ ਸੀ। ਛੇਵੇਂ ਪਾਤਸ਼ਾਹ ਨੇ ਵੀ ਗੱਲਾਂ ਕਹੀਆਂ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹਨਾਂ ਨੂੰ ਇਸ ਗੱਲ ਦਾ ਭਰੋਸਾ ਨਹੀਂ ਸੀ ਉਹ ਸਮਝਾਉਂਦੇ ਸਨ, ਪਰ ਗੁਰੂ ਇਹ ਨਹੀਂ ਸਮਝਦੇ ਸੀ ਕਿ ਗੁਰੂ ਨੂੰ ਅਸੀਂ ਸਮਝਾਉਣ ਵਾਲੇ ਦੱਸਣ ਵਾਲੇ ਕੌਣ ਆ। ਗੁਰੂ ਆਪ ਦੀਨ ਦੁਨੀਆਂ ਦਾ ਮਾਲਕ ਹੈ, ਉਹ ਸਭ ਕੁਛ ਜਾਣਦਾ ਹੈ, ਜਿਹਾ ਜਿਹਾ ਕੁਛ ਕਰਨਾ ਹੈ ਉਹ ਸਾਰਾ ਕੁਛ ਕਰਨ ਦੇ ਸਮਰੱਥ ਹੈ, ਉਹ ਕਰਨਾ ਜਾਣਦਾ ਹੈ। ਸੋ ਗੁਰਮੁਖ ਪਿਆਰਿਓ, ਕਹਿਣ ਤੋਂ ਭਾਵ ਮੈਂ ਇਸੇ ਤਰ੍ਹਾਂ ਉਹੀ ਗੁਰਗੱਦੀ ਦਾ ਮਾਲਕ, ਦਸਵੇਂ ਪਾਤਸ਼ਾਹ ਤੱਕ ਗੁਰਗੱਦੀ ਇਸ ਤਰ੍ਹਾਂ ਤੁਰਦੀ ਆਈ, ਪਰ ਦਸਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਵੇਕਲਾ ਕੰਮ ਇੱਕ ਹੋਰ ਕੀਤਾ ਕਿ ਸਦਾ ਵਾਸਤੇ ਜੁਗੋ ਜੁਗ ਸਾਨੂੰ ਗੁਰੂ ਦੀ ਬਖਸ਼ਿਸ਼ ਕਰ ਗਏ, और इन्हीं के गुरु गोविंद सिंह महाराज सच्चे पातशाह अचनचेत करके वे बेनती करा। अचनचेत नहीं, कदे इतिहास पढ़ो, गुरु नानक साहब जी महाराज सच्चे पातशाह ने यह सारे संकेत दसते थे अजित्य रंधावे को कि भाई इस तरह होएगा। और इस गुरबाणी नूं महानता गुरु साहब जी आप ही दे गए सन, गुरु नानक साहब जी जदों सिद्धां दे नाल गोष्ठ होई गुरु नानक साहब महाराज सच्चे पातशाह जी की, उन्हां ने कई तरह के सवाल किए, महाराज ने उहदा दित्ता जवाब उही सिद्ध गोष्ठ है, सिद्धां नाल गलबात। जिवें अज भी किसी की डिबेट होंदी आ वी उस नूं अजकल जंत्र आ गए, उन्हां जंत्रां नाल प्रतीत कर लैंदे आ, किसी की गलबात होंदी है किसी नाल कोई अहम गलबात होवे, वो असी अहम गलबात नूं अज वो जंत्रा दे विच उन्हूं अपने कोल रिकॉर्ड कर लैंदे आ कदे सुनण वास्ते। ते गुरु नानक साहिब जी महाराज सच्चे पातशाह ने वो जिहड़ियां इहो जिहियां रेटां होईआं जिहड़ियां महाराज नाल गोष्ठियां होईआं वो गुरु साहब ने लिख लिया बाणी के रूप च। गुरु ने उन्हां नूं कविता का बना करके बाणी की रचना रच के वो सारिया महाराज ने लिख दित्तियां, जो उन्हां वालों सवाल जो अपने वालों उत्तर, चाहे गुरु नानक साहब की एक पंडिया नाल होई गल दखरी ओंकार, वो पंडिया दे नाल गोष्ठ होई है महाराज जी, वो जिहड़े पंडे सी ओह ओंकार मंदिर दे विच रहण वाले, उड़ीसा दे विच मंदिर है उस मंदिर दे विच रहण वाले जिहड़े पंडे सन उन्हां दे नाल गुरु साहब की गलबात होई, उस मंदिर का नाम ओंकार है। तां गुरु साहब जी उस मंदिर च उत्थे गए, उत्थे गुरु नानक साहब जिथे बैठे सी मंदिर तो परा हुण गुरुद्वारा बनिया, उस गुरुद्वारे का नाम भी ओंकार है। और उस गुरुद्वारे के नाल जिहड़ा शहर है उस शहर का नाम भी, स्टेशन का नाम भी ओंकार है। ये पहले उस मंदिर का नाम ओंकार सी, गुरु नानक आने तो पहले, ये गुरु नानक ने नाम रखे उदो पहले इस नाम ओंकार। ताहे गुरु साहब ने उत्थे जिहड़ी गोष्ठी कीती उन्हां दे नाल गुरु नानक साहब जी महाराज ने, उहदा नाम है दखणी ओंकार, भाव दखण दे वल गुरु नानक साहब जी गए। वो भारत तो दखण वाले पासे वो शहर है, जदों महाराज सच्चे पातशाह दखण दी उदासी ते गए ने, क्योंकि चार उदासी गुरु नानक साहब जी ने चार यात्रा कीती है, पहली पूर्व दी कीती, दखण दी कीती, पश्चिम दी कीती, उत्तर दी कीती, भाव चारों दिशा वल गुरु साहब जी गए ने। वो दखण दे इलाके दे विच फिर दखण दे होड़ करके महाराज ने उन दखणी ओंकार कहा, भाव ही ओंकार नाम की बाणी उचारी महाराज सच्चे पातशाह जी ने। और पंडिया ने जिहड़े पंडिया ने उन्हां पंडितां ने मंदिर दे विच रहण वालिआं ने गुरु साहब दे उत्ते कोई सवाल कीते पुछे, उन्हां ने जो उत्तर दित्ते महाराज ने वह बाणी उचारण कर दित्ती। और उन्हां ने समझा भी दित्ता, क्योंकि भारत में दो तरह दी गल्लां चलदियां सी, आके सृष्टि बनी किवें है, जिवें गुरु गोबिंद सिंह ने कहा कि आप ही अपनी बुद्ध है देती, वर्ण पहले तो देती, तुमरा लखा न जाए पसारा, केवद सजा प्रथम संसारा। गुरु साहब के गल मुका गए ने कि वाहिगुरु तेरे जेड़ा प्रथम पहली बार तो संसार नूं साजे है, ये आपो अपनी बुद्धि मुताबक कही जा रहे ने, पर असली तेरी गल नूं तू ही जानदा की होया, असली तेरी दात नूं तू ही जानदा है। और मैं भी बेनती करा, यह भी गल नहीं कि गुरु साहब जानते नहीं सी, जानते सी, गुरु के निरंकार दो नहीं, पर महाराज सच्चे पातशाह ने वह मर्यादा भी कायम रखी है कि वह तू बेअंतता भी कायम रखी है। फिर बेअंत की हो जी पति लग, बेअंत का मतलब यह है कोई अंत ही नहीं होंगे, जिन्ना अंत पा लीए उदो भी ज्यादा अंत है, वह बेअंत है। इस करके जिन्ना अंत अभी पा लीए जिथों तक अभी पहुंच जाइए और उतों अगे जा करके होर बहुत दरवाजे खुलते हैं, बहुत बेअंता खुली है। फर्ज करो तुम एक मकान में जान लिया, पर जब एक अंदर बढ़ोगे हजारा होर खुलते हैं, जा करके तुम हजारा च बढ़ोगे लखा खुलगे, तुम लखा च बढ़ोगे करोड़ों तक पहुंच जाओगे, बेअंत है। फिर कहना पै गया ब्रह्मा विसर अंत नहीं पायो, नेत नेत मुखचार बतायो। और ब्रह्मा विष्णु शिव जी ने अंत नहीं पाया, की कहा नहीं अंत नहीं अंत नहीं अंत कहते आ गए, उन्होंने किसी ने अंत नहीं पाया है। ਇਸ ਕਰਕੇ ਉਹ ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਅੰਤ ਕੋਈ ਪਾ ਨਹੀਂ ਸਕਦਾ। ਸੋ ਉੱਥੇ ਗੁਰੂ ਸਾਹਿਬ ਦੀ ਉਹ ਜਿਹੜਾ ਮੰਦਿਰ ਬਣਿਆ ਹੋਇਆ ਓਅੰਕਾਰ ਮੰਦਿਰ, ਇਹ ਦੱਖਣ ਦੇ ਲੋਕ ਜਦੋਂ ਇਹ ਸਿਰਜ ਦੀ ਸਾਜਨਾ ਹੋਈ ਹੈ, ਜਿਹੜੇ ਦੱਖਣ ਵਾਲੇ ਲੋਕ ਦੱਖਣ ਦੇ ਪਾਸੇ ਦੇ ਸੀ, ਉਹ ਕਹਿੰਦੇ ਓਅੰਕਾਰ ਸ਼ਬਦ ਹੋਇਆ ਉਹਦੇ ਨਾਲ ਸ੍ਰਿਸ਼ਟੀ ਬਣੀ ਹੈ, ਤਾਂ ਹੀ ਓਅੰਕਾਰ ਇਹ ਵੱਡਾ ਸਬੂਤ ਹੈ ਕਿ ਓਅੰਕਾਰ ਦੇ ਨਾਮ ਤੇ ਮੈਂ ਮੰਦਿਰ ਬਣਾਇਆ ਹੋਇਆ ਸੀ। ਓਅੰਕਾਰ ਨਾਮੀ ਮੰਦਿਰ ਪਹਿਲਾਂ ਸੀ ਉੱਥੇ ਬਣਿਆ ਹੋਇਆ। ਦੱਖਣੀ ਲੋਕ ਕਹਿੰਦੇ ਸੀ ਸ਼ਬਦ ਹੋਇਆ ਕੋਈ, ਓਅੰਕਾਰ ਸ਼ਬਦ ਹੋਇਆ, ਉਸ ਸ਼ਬਦ ਦੇ ਨਾਲ ਹੀ ਸ੍ਰਿਸ਼ਟੀ ਦੀ ਸਾਜਨਾ ਹੋਈ ਹੈ, ਸ਼ਬਦ ਤੋਂ ਮੰਨੀ ਹੈ। ਔਰ ਮੈਂ ਹੋਰ ਹੀ ਬੇਨਤੀ ਕਰਾਂ ਕਿ ਦੁਨੀਆਂ ਦੇ ਅੱਜ ਤੱਕ ਵੱਡੇ 8 ਧਰਮ ਨੇ ਦੁਨੀਆਂ ਦੇ ਜਿੰਨੇ ਹੈਗੇ 8, ਬਾਕੀ ਛੋਟੇ ਮੋਟੇ ਮਤਲਬ ਕਿ ਵੱਡੇ ਦਰਿਆ 8 ਨੇ, ਛੋਟੇ ਮੋਟੇ ਗਲੀਆਂ ਨਾਲੇ ਹੋਇਆ ਕਰਦੇ ਨੇ, ਉਹ ਤਾਂ ਦਰਿਆ ਸਮਾ ਜਾਂਦੇ ਨੇ, ਗਿਣਤੀ ਨਹੀਂ ਹੁੰਦੀ ਕੋਈ। ਦੁਨੀਆਂ ਦੇ ਅੱਜ ਤੱਕ ਸਭ ਤੋਂ ਵੱਡੇ 8 ਧਰਮ ਨੇ, 4 ਧਰਮ ਪੱਛਮ ਦੇਸ਼ਾਂ ਚ ਨੇ ਔਰ 4 ਆਪਣੇ ਭਾਰਤ ਦੇ ਵਿੱਚ ਨੇ, ਜਿਵੇਂ ਬਾਹਰਲੇ ਈਸਾਈ ਨੇ, ਇਸਲਾਮੀ ਨੇ, ਯਹੂਦੀ ਨੇ ਔਰ ਪਾਰਸੀ ਨੇ। ਇਹ 4 ਧਰਮ ਬਾਹਰਲੇ ਨੇ ਪੱਛਮੀ ਦੇਸ਼ਾਂ ਦੇ, ਔਰ 4 ਧਰਮ ਭਾਰਤ ਦੇ ਵਿੱਚ ਨੇ, ਉੱਥੇ ਜੈਨੀ ਨੇ, ਬੋਧੀ ਨੇ, ਸਭ ਤੋਂ ਪੁਰਾਣਾ ਧਰਮ ਸਨਾਤਨੀ ਹੈ ਔਰ ਸਭ ਤੋਂ ਨਵਾਂ ਧਰਮ ਸਿੱਖ ਹੈ। ਭਾਰਤ ਵਿੱਚ ਸਭ ਤੋਂ ਨਵਾਂ ਧਰਮ, ਸਭ ਤੋਂ ਨਵਾਂ ਧਰਮ ਸਿੱਖ ਧਰਮ ਹੈ, ਔਰ ਪੱਛਮੀ ਦੇਸ਼ਾਂ ਦੇ ਵਿੱਚ ਸਭ ਤੋਂ ਨਵਾਂ ਧਰਮ ਜਿਹੜਾ ਹੈ ਉਹ ਇਸਲਾਮ ਧਰਮ ਹੈ, ਔਰ ਉਹ ਤੇ ਸਭ ਤੋਂ ਪੁਰਾਣਾ ਧਰਮ ਜੋ ਹੈ ਭਾਰਤ ਦੇ ਵਿੱਚ, ਪੁਰਾਣਾ ਧਰਮ ਉਹਨੂੰ ਸਨਾਤਨ ਧਰਮ ਕਹਿੰਦੇ ਨੇ, ਜਿਹਨੂੰ ਹੁਣ ਹਿੰਦੂ ਕਹਿਣ ਲੱਗ ਗਏ, ਸਨਾਤਨ ਧਰਮ ਹੈ। ਔਰ ਇੱਧਰ ਪੁਰਾਣਾ ਧਰਮ ਜਿਹੜਾ ਹੈ, ਸੋ ਆਪਣਾ ਪੱਛਮੀ ਦੇਸ਼ਾਂ ਚ ਇਹ ਪਾਰਸੀ ਧਰਮ ਪੁਰਾਣ ਧਰਮ ਹੈ। ਬਾਅਦ ਮੈਂ ਬੇਨਤੀ ਕਰ ਰਿਹਾ ਸੀ ਕਿ 8 ਦੇ 8 ਧਰਮ, ਇਸ ਗੱਲ ਦਾ ਕੋਈ ਸ਼ੰਕਾ ਨਹੀਂ, 8 ਧਰਮ ਇਸ ਗੱਲ ਨੂੰ ਮੰਨਦੇ ਨੇ ਕਿ ਜਦੋਂ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ ਨਾ, ਸਜੀ ਹੈ। ਈਸਾਈ ਲੋਕ ਕਹਿੰਦੇ ਨੇ ਕੋਈ ਵਿਸਫੋਟ ਹੋਇਆ, ਬਹੁਤ ਵੱਡਾ ਧਮਾਕਾ ਹੋਇਆ, ਉਹ ਧਮਾਕੇ ਦੇ ਨਾਲ ਇਹ ਦੁਨੀਆਂ ਖੰਡ ਬ੍ਰਹਿਮੰਡ ਬਣ ਗਏ। ਇਸਲਾਮ ਧਰਮ ਕਹਿੰਦੇ ਸ਼ਬਦ ਹੋਇਆ, ਪਰ ਉਹ ਕੁੱਲ ਸ਼ਬਦ ਸੀ, ਕੁੱਲ ਸ਼ਬਦ, ਉਹਦੇ ਨਾਲ ਇਹ ਸਾਰੇ ਖੰਡ ਬ੍ਰਹਿਮੰਡ ਬਣੇ ਨੇ। ਬਾਦਸ਼ਾਹੀ ਲੋਕ ਵੀ ਕਹਿੰਦੇ ਨੇ ਕੋਈ ਵਿਸਫੋਟ ਹੋਇਆ, ਕੋਈ ਆਵਾਜ਼ ਹੋਈ ਹੈ, ਉਹ ਕਹਿੰਦੇ ਕੋਈ ਆਵਾਜ਼ ਹੋਈ ਹੈ, ਪਰ ਉਹ ਆਵਾਜ਼ ਵਾਲੇ ਕੀ ਆਵਾਜ਼ ਸੀ, ਕਿਹੋ ਜੀ ਸੀ ਇਹ ਪਤਾ ਨਹੀਂ, ਪਰ ਕੋਈ ਆਵਾਜ਼ ਹੋਈ ਹੈ ਕੋਈ, ਉਹਦੇ ਨਾਲ ਇਹ ਸਾਰਾ ਸੰਸਾਰ ਬਣਿਆ। ਪਰ ਜਿਹੜੇ ਆਪਣੇ ਭਾਰਤ ਦੇ ਜਿਹੜੇ ਧਰਮ ਨੇ, ਚਾਰੇ ਦੇ ਚਾਰੇ ਇਸ ਗੱਲ ਨੂੰ ਮੰਨਦੇ ਨੇ, ਓਅੰਕਾਰ ਸ਼ਬਦ ਸੀ ਉਹ, ਪਰ ਉਹਦੇ ਵਿੱਚ ਦੱਖਣੀ ਲੋਕ ਓਅੰਕਾਰ ਮੰਨਦੇ ਸੀ, ਜਿਹੜੇ ਪੂਰਵ ਦੇ ਲੋਕ ਸਨ ਓਮ ਉਹ ਕਹਿੰਦੇ ਸੀ, ਓਮ ਸ਼ਬਦ ਸੀ ਓਮ। ਇਹ ਦੋ ਮਤ ਭੇਦ ਸਨ, ਕਿਉਂਕਿ ਮਤ ਭੇਦ ਆਪਣੇ ਜੀ ਹੋਇਆ ਕਰਦੇ ਨੇ, ਆਪਣੇ ਵੀ ਸਿੱਖ ਧਰਮ ਦੇ ਵਿੱਚ ਨਾਲ ਸਭ ਤੋਂ ਨਵਾਂ ਧਰਮ ਹੈ, ਕੋਈ ਬਹੁਤਾ ਪੁਰਾਣਾ ਨਹੀਂ, ਮਤ ਭੇਦ ਆਪਣੇ ਬੜੇ ਆਪਣੇ ਜੀ ਬੜੇ ਨੇ। ਇਹ ਮਾੜੇ ਮੋਟੇ ਹੋਏ ਕਰਦੇ ਨੇ ਕੌਮਾਂ, ਜਿਵੇਂ ਕੋਈ ਮੂਲ ਮੰਤਰ ਨੂੰ ਕਹਿੰਦੇ ਗੁਰਪ੍ਰਸਾਦ ਤੱਕ ਰਹੋ ਜੀ, ਇੱਥੇ ਦੇਖੇ ਮੂਲ ਮੰਤਰ ਹੈ। ਹੁਣ ਸੰਪਰਦਾਵਾਂ ਵਾਲੇ ਪੁਰਾਤਨ ਸਾਰੇ ਗੁਰੂ ਕਹਿੰਦੇ ਨਾਨਕ ਉਸੇ ਵੀ ਸੱਚ ਤੱਕ ਹੈ। ਸੋ ਮਤ ਭੇਦ ਬਣੇ ਰਿਹਾ ਕਰਦੇ ਨੇ, ਕੋਈ ਰਾਗਮਾਲਾ ਬਾਣੀ ਮੰਨਦੇ ਨੇ, ਕੁਝ ਲੋਕ ਨਹੀਂ ਮੰਨਦੇ, ਰਾਗਮਾਲਾ ਬਾਣੀ ਨਹੀਂ ਹੈ, ਇਹ ਮਤ ਭੇਦ ਹੈ। ਇਸ ਤਰ੍ਹਾਂ ਮਤ ਭੇਦ ਇਹ ਪੁਰਾਤਨ ਉਹਨਾਂ 'ਚ ਵੀ ਚਲੇ ਆ ਰਹੇ ਸੀ, ਉਹਨਾਂ ਦੇ ਵਿੱਚ ਵੀ ਇਹ ਮਤ ਭੇਦ ਸਨ। ਕੋਈ ਆਪਣੇ ਵੀ ਪੰਜ ਬਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਅਤੇ ਆਨੰਦ ਸਾਹਿਬ ਨੂੰ ਕਰਦੇ ਨੇ, ਔਰ ਕਈ ਹੁਣ ਆਪਣੀ ਸੋਹਣੀ ਕਮੇਟੀ ਵਗੈਰਾ ਨੇ ਹੋਰ 3 ਬਾਣੀਆਂ ਤੇ ਸੁਬਾਹ ਦੀਆਂ ਬਣਾ ਲਈਆਂ, ਜਪਜੀ ਸਾਹਿਬ, ਜਾਪ ਸਾਹਿਬ ਤੇ ਸਵਈਏ। ਕਹਿੰਦੇ ਰਾਤ ਨੂੰ 2 ਪੜ੍ਹ ਲਓ ਰਹਿ ਰਾਤ ਤੇ ਕੀਰਤਨ ਸੋਹਰਾ, ਇਹ 5 ਤੋੜ ਮੋੜ ਕੇ ਬਣਾ ਲਈਆਂ, ਇਹ ਵੀ 5 ਬਣ ਗਈਆਂ। ਇਹ ਮਤ ਭੇਦ ਤੋਂ ਇਹ ਆਇਆ ਕਰਦੇ ਨੇ, ਹੁਣ ਤੇ ਉੱਧਰ ਵੀ ਅੱਗੇ ਲੰਘ ਗਏ, ਹੁਣ ਤੇ ਕਹਿੰਦੇ ਜਪਜੀ ਸਾਹਿਬ ਦਾ ਇਕੱਲਾ ਪਾਠ ਕਰੋ ਸਿਰਫ, ਹੋਰ ਕੋਈ ਲੋੜ ਨਹੀਂ, ਕੋਈ ਨਿਤਨੇਮ ਨਹੀਂ ਇਸ ਤੋਂ ਬਿਨਾਂ। ਅੱਜ ਕੱਲ੍ਹ ਦੇ ਪੜ੍ਹੇ ਲਿਖੇ ਕਹਿੰਦੇ ਨਿਤਨੇਮ ਸਿਰਫ ਜਪਜੀ ਸਾਹਿਬ ਹੈ, ਤੇ ਰਹਿ ਰਾਤ ਵੀ ਉਹ ਪੜ੍ਹੋ ਜਿਹੜੇ 9 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਬਸ ਹੋਰ ਨੀ ਪੜ੍ਹਨੀ ਹੈ। ਜਿਹੜੇ 9 ਸ਼ਬਦ ਨੇ ਕਹਿੰਦੇ ਸਾਨੂੰ ਅਕਲ ਨਹੀਂ ਆਈ ਅਜੇ ਤੱਕ, ਕਹਿੰਦੇ ਉਹ ਸਾਨੂੰ ਸਿਆਣੇ ਪੜ੍ਹੇ ਲਿਖੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਸਮਝਾ ਰਹੇ ਨੇ, ਕਹਿਣ ਲੱਗੇ ਸਾਨੂੰ ਅਕਲ ਨਹੀਂ ਅਜੇ ਤੱਕ। ਕਹਿਣ ਲੱਗੇ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਇਹ ਸਾਡੀ ਨਿਤਨੇਮ ਦੀ ਬਾਣੀ ਹੈ, ਰਹਿ ਰਾਤ ਸ਼ਾਮ ਦੀ ਬਾਣੀ ਹੈ, ਅਤੇ ਕੀਰਤਨ ਸੋਧਾ ਰਾਤ ਨੂੰ ਪੈਣ ਲੱਗੇ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ, ਬਸ ਇਹਨੂੰ ਸਮਝੋ, ਇਹੀ ਪੜ੍ਹਨੀ ਹੈ। ਸੋ ਹੌਲੀ ਹੌਲੀ ਕਿਰਪਾ ਕਰੇ ਇੱਥੇ ਮਿਲਿਆ ਜਾਣ ਕੇ ਤੇ ਦੂਸਰ ਨਾ ਜਾਣ ਲਈ ਦੋ ਤੋਂ ਪੰਜ ਪੰਜ ਪੌੜੀਆਂ ਪੜ੍ਹ ਲਿਆ ਕਰੋ, ਇੰਨੀ ਵੀ ਲੋੜ ਨਹੀਂ ਹੈ। ਸੋ ਗੁਰਮੁਖ ਪਿਆਰਿਓ, ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਮਤਭੇਦ ਹੁੰਦੇ ਨੇ, ਇਸੇ ਤਰ੍ਹਾਂ ਉੱਥੇ ਮਤਭੇਦ ਸੀ, ਕੁਝ ਜਿਹੜੇ ਪੂਰਬੀ ਲੋਕ ਓਮ ਸ਼ਬਦ ਕਹਿੰਦੇ ਸੀ ਔਰ ਦੱਖਣੀ ਲੋਕ ਓਅੰਕਾਰ ਕਹਿੰਦੇ ਸਨ, ਪਰ ਗੁਰੂ ਸਾਹਿਬ ਨੇ ਮੋਹਰ ਲਾਈ ਹੈ ਇਸ ਤੇ ਓਅੰਕਾਰ। ਮਹਾਰਾਜ ਨੇ ਉੱਥੇ ਵੀ ਕਿਹਾ, ਉਹ ਦੱਖਣੀ ਲੋਕਾਂ ਦੇ ਵਿੱਚ ਪੰਡਿਆਂ ਵਿੱਚ ਜਾ ਕਰਕੇ ਕਹਿਣ ਲੱਗੇ, ਤੁਸੀਂ ਨਾਲ ਤਾਂ ਓਅੰਕਾਰ ਮੰਦਰ ਦਾ ਨਾਮ ਰੱਖਿਆ, ਨਾਲੇ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਹੋਏ, ਓਅੰਕਾਰ ਕਿੱਥੇ ਇੱਥੇ? ਓਅੰਕਾਰ ਜਿਸਨੂੰ ਕਹਿੰਦੇ ਨੇ, ਮਹਾਰਾਜ ਸਮਝਾਉਣਾ ਕੀਤਾ, ਭਾਈ ਉਹ ਜਿਹੜੇ ਦੇਵਤਾ ਦੇਵੀ ਦੇਵਤੇ ਬਣੇ ਨੇ ਸਾਰੇ ਓਅੰਕਾਰ ਤੋਂ ਬਣੇ ਨੇ, ਫਿਰ ਉਸੇ ਕਿਉਂ ਨੀ ਮੰਨਦੇ ਹੋ? ਓਅੰਕਾਰ ਬ੍ਰਹਮਾ ਉਤਪੱਤ, ਓਅੰਕਾਰ ਕੀ ਆ ਜਿਹੜੇ ਚਿੱਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਬੀਤ ਨਿਰਭਏ, ਓਅੰਕਾਰ ਸ਼ਬਦ ਉਤਰੇ, ਓਅੰਕਾਰ ਗੁਰਮੁਖ ਤਰੇ, ਓਨਮ ਅੱਖਰ ਸੁਣੋ ਵਿਚਾਰ, ਓਨਮ ਅੱਖਰ ਤ੍ਰਿਗੁਣ ਸਾਰ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਨਾਮ ਨਾਮ ਗੁਰਮੁਖ ਗੋਪਾਲਾ। ਇਹ ਪਾਂਡੇ ਕਾਹਨੂੰ ਚੱਕਰਾਂ ਚ ਪੜੇ ਹੋ? ਕਹਿੰਦੇ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਨੂੰ ਸਿਮਰੋ, ਇੱਕੋ ਦਾ ਨਾਮ ਹਿਰਦੇ ਦੇ ਲਿਖਣਾ ਕਰੋ, ਇੱਕੋ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਕਰੋ। ਸੋ ਇੱਕੋ ਦੇ ਨਾਲ ਮੈਂ ਬੇਨਤੀ ਕਰ ਰਿਹਾ ਸੀ ਕਿ ਭਾਈ ਇੱਕੋ ਹੀ ਜਾਣਨਾ ਕਰੋ, ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸੋ ਬੇਨਤੀ ਕਰ ਰਹੇ ਸੀ ਆਪਾਂ, ਆਪਣਾ ਧਿਆਨ ਉੱਥੇ ਦੇਈਏ ਕਿ ਗੁਰੂ ਨਾਨਕ ਸਾਹਿਬ ਨੇ ਆਪ ਹੀ ਆਪਣੇ ਹੁੰਦੇ ਆ ਸਿੱਧਾਂ ਨਾਲ ਗੋਸ਼ਟ ਹੋਈ ਇੱਕ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜਿਹੜੀ ਉਹ ਗੋਸ਼ਟ ਪੰਡਿਆਂ ਨਾਲ ਹੋਈ ਉਹ ਦਰਜ ਕਰਤੀ ਤੇ ਰਾਮਕਲੀ ਰਾਗ ਦੇ ਵਿੱਚ ਹੀ ਉਹਨੂੰ ਲਿਖਿਆ। ਜੋ ਜੋ ਹੋਇਆ ਉੱਥੇ ਲਿਖਣਾ ਕੀਤਾ ਮਹਾਰਾਜ ਨੇ, ਉਹ ਸਭ ਕੇ ਰੱਖਿਆ ਸਾਰਾ ਕੁਛ। ਤੇ ਸਿੱਧਾਂ ਨਾਲ ਜਿਹੜੀ ਗੋਸ਼ਟ ਹੋਈ ਤਾਂ ਨਾਮ ਹੈ ਸਿੱਧ ਗੋਸ਼ਟ, ਸਿੱਧ ਸਭਾ ਕਰੇ ਆਸਣ ਬੈਠੇ ਸੰਤ ਸਭਾ ਜੈਕਾਰੋ, ਰਾਸ ਮਾਰੀ ਸਾਦਾ ਆਪਣੇ ਪਾਰੋ, ਇਹ ਮਹਾਰਾਜ ਸੱਚੇ ਪਾਤਸ਼ਾਹ ਤੋਂ ਸ਼ੁਰੂ ਕਰਦੇ ਨੇ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਔਰ ਸ਼ਕਤੀ ਦਾ ਪ੍ਰਤੀਕ ਗੁਰੂ ਨਾਨਕ ਸਾਹਿਬ ਜੀ ਕਹਿ ਗਏ। ਜਦੋਂ ਸਿੱਧਾਂ ਨੇ ਹੋਰ ਸਵਾਲ ਕੀਤੇ, ਤੁਹਾਡਾ ਗੁਰੂ ਕੌਣ ਹੈ ਔਰ ਤੁਸੀਂ ਗੁਰੂ ਕਿਸ ਨੂੰ ਮੰਨਦੇ ਹੋ, ਤੁਸੀਂ ਇਹਦੀ ਸ਼ਕਤੀ ਦੇ ਮਾਲਕ ਹੋਏ ਹੋ, ਕਿਹੜਾ ਤੁਹਾਡਾ ਗੁਰੂ ਐਸਾ ਹੈ? ਤਾਂ ਗੁਰੂ ਸਾਹਿਬ ਨੇ ਉੱਤੇ ਉੱਤਰ ਦਿੱਤਾ ਸੀ, ਮੇਰਾ ਕਹਿੰਦੇ ਭਾਈ ਸ਼ਬਦ ਗੁਰੂ, ਮੇਰਾ ਗੁਰੂ ਜਿਹੜਾ ਸ਼ਬਦ ਹੈ, ਗੁਰੂ ਕੀ ਬਾਣੀ ਸ਼ਬਦ ਹੈ, ਮੇਰਾ ਗੁਰੂ ਸ਼ਬਦ ਹੈ ਤਾਂ ਸੁਰਤ ਤੁਰ ਚੇਲਾ। ਮਹਾਰਾਜ ਕਹਿਣਾ ਕਿ ਮੇਰੀ ਜਿਹੜੀ ਸੁਰਤੀ ਹੈ ਔਰ ਉਹ ਜਿਹੜੀ ਸੁਰਤੀ ਦੀ ਧੁਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੁਣੇ ਉਹੀ ਚੇਲਾ ਹੈ, ਕਿਉਂਕਿ ਸੁਰਤ ਨੇ ਸੁਣਨਾ ਔਰ ਸ਼ਬਦ ਨੇ ਬੋਲਣਾ ਹੈ। ਸੋ ਇਸ ਕਰਕੇ ਗੁਰਮੁਖ ਪਿਆਰੋ, ਜਿਹੜਾ ਸ਼ਬਦ ਮੂੰਹ ਨਾਲ ਬੋਲੀਏ, ਸੁਰਤੀ ਨਾਲ ਸੁਣੀਏ, ਉਹ ਹੀ ਗੁਰੂ ਦੇ ਚੇਲਾ ਬਣ ਜਾਂਦਾ ਹੈ। ਸੋ ਮੈਂ ਬੇਨਤੀ ਕਰਦਾ ਸੀ ਗੁਰਮੁਖ ਪਿਆਰੋ ਕਿ ਜਿਹੜੇ ਆਦੇ ਵੀ ਸਾਨੂੰ ਭੁਲੇਖੇ ਬਣੇ ਰਹਿੰਦੇ ਸੀ ਕਿ ਗੁਰੂ ਨਾਨਕ ਦੇ ਹੁੰਦਿਆਂ ਤੇ ਠੀਕ ਸੀ, ਗੁਰੂ ਅੰਗਦ ਦੇ ਹੁੰਦਿਆਂ ਗੁਰੂ ਨਾਨਕ ਨਹੀਂ, ਭੁਲੇਖਾ ਰਹਿ ਗਿਆ, ਉਹ ਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ। ਅੱਜ ਸਾਨੂੰ ਕਹਿੰਦਾ ਭੁਲੇਖਾ ਹੋਣਾ ਚਾਹੀਦਾ, ਕਿਉਂਕਿ ਕਿਸੇ ਮਾਮੂਲੀ ਬੰਦੇ ਦੀ ਗੱਲ ਨਹੀਂ ਹੈ, ਕਿਸੇ ਆਮ ਵਿਅਕਤੀ ਦੀ ਗੱਲ ਨਹੀਂ ਹੈ ਕਿ ਉਹਨੇ ਕਹਿਤਾ ਗੁਰੂ ਹੈ ਤੁਹਾਡਾ। ਪਹਿਲੀ ਵਾਰ ਤਾਂ ਗੁਰੂ ਨਾਨਕ ਨੇ ਇਸ ਬਾਣੀ ਨੂੰ ਗੁਰੂ ਮੰਨਿਆ ਤੇ ਗੁਰੂ ਬਣ ਕੇ ਸਤਿਕਾਰ ਕੀਤਾ। ਗੁਰੂ ਪਹਿਲੇ ਹੀ ਬੜੀ ਸ਼ਕਤੀਸ਼ਾਲੀ ਸੀ ਬਾਣੀ ਹੈ, ਇਹ ਨਹੀਂ ਕਿ ਗੁਰਗੱਦੀ ਦੇਣ ਤੋਂ ਬਾਅਦ ਸ਼ਕਤੀਸ਼ਾਲੀ ਹੋ ਗਈ, ਪਹਿਲਾਂ ਵੀ ਬੜੀ ਸ਼ਕਤੀ ਦੀ ਮਾਲਕ ਸੀ। ਕਿਉਂ? ਇਹਦਾ ਵੱਡਾ ਪ੍ਰਤੀਕ ਹੈ ਸਾਡੇ ਕੋਲੇ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਗੁਰੂ ਮੰਨ ਲਿਆ। ਕਦੇ ਇਤਿਹਾਸ ਪੜ੍ਹੋਗੇ ਧਿਆਨ ਨਾਲ, ਉਹਨਾਂ ਨੇ ਕਿਵੇਂ ਮੰਨਿਆ ਗੁਰੂ? ਜਦੋਂ ਸੈਂਚੀਆਂ ਲੈਣ ਵਾਸਤੇ ਗੋਇੰਦਵਾਲ ਸਾਹਿਬ ਗਏ ਨੇ, ਅੱਜ ਕੱਲ੍ਹ ਦੇ ਪੜ੍ਹੇ ਲਿਖੇ ਤੇ ਇਹ ਵੀ ਕਹਿੰਦੇ ਸੈਂਚੀਆਂ ਨਾਲ ਗਈ ਨੀ। ਅੱਜ ਕੱਲ੍ਹ ਦੇ ਬਹੁਤੇ ਸਿਆਣੇ ਬਣੇ ਸੈਂਚੀਆਂ ਲੈਣ ਵਾਸਤੇ ਮਹਾਰਾਜ ਗਏ ਨੀ ਹਨ, ਹਾਲਾਂਕਿ ਜੋ ਸਥਾਨ ਤੇ ਬਣੇ ਉੱਥੇ ਬਣੇ ਪਹਿਲੇ ਸੀਨਾ ਪਸੀਨਾ ਤੁਰੇ ਹੋਏ ਨੇ, ਜਿੱਥੇ ਲੈ ਕੇ ਮਹਾਰਾਜ ਨੇ ਸੈਂਚੀਆਂ ਰੱਖੀਆਂ, ਸਾਰੀ ਰਾਤ ਕੀਰਤਨ ਕੀਤਾ ਹਰਿਮੰਦਰ ਸਾਹਿਬ। ਜਦੋਂ ਆਪਾਂ ਜਾਂਦੇ ਹਾਂ ਦੁਰਪੰਨੀ ਬੇੜੀ ਦੇ ਨਾਲ ਬਣ ਕੇ ਲੱਗਦਾ ਇੱਕ ਥੜਾ ਬਣਿਆ, ਕਦੇ ਪੜ੍ਹੇ ਉੱਥੇ ਬੋਰਡ ਲੱਗੇ, ਉਹ ਜਗ੍ਹਾ ਤੇ ਸੀਨਾ ਪਸੀਨਾ ਤੁਰੇ ਆਉਂਦੀ ਹੈ ਗੱਲ, ਬਿਨਾਂ ਧਿਆਨ ਤੋਂ ਆਇਆ ਕਰਦੇ, ਕਿਉਂਕਿ ਜੋ ਕੱਲ੍ਹ ਸੀ ਅੱਜ ਵੀ ਆ ਰਹੀ ਗੱਲ ਹੈ। ਜਦੋਂ ਗੁਰੂ ਸਾਹਿਬ ਦੇ ਹੁੰਦਿਆਂ ਉਹ ਥਾਂ ਨੂੰ ਪਿੱਤਰ ਮੰਨਿਆ ਗਿਆ ਹੈ, ਉਹ ਜਗ੍ਹਾ ਦੀ ਪੂਜਾ ਹੁੰਦੀ ਰਹੀ ਹੈ ਕਿ ਇੱਥੇ ਲਿਆ ਕੇ ਗੁਰੂ ਸਾਹਿਬ ਨੇ ਪਹਿਲੇ ਦਿਨ ਕੋਠੀਆਂ ਰੱਖ ਕੇ ਸਾਰੀ ਰਾਤ ਮਹਾਰਾਜ ਬਹਿ ਕੇ ਉੱਥੇ ਕੀਰਤਨ ਕਰਦੇ ਰਹੇ, ਸਾਰੀ ਰਾਤ ਕੀਰਤਨ ਕੀਤਾ ਮਹਾਰਾਜ ਨੇ। ਤੇ ਜਦੋਂ ਪੋਥੀਆਂ ਲੈਣ ਵਾਸਤੇ ਗਏ, ਸੈਂਚੀਆਂ ਲੈਣ ਵਾਸਤੇ ਗਏ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਕੋਲੋਂ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੇ ਮਾਲਕ ਹੁੰਦਿਆਂ ਹੋਇਆ ਨੰਗੇ ਚਰਨੀ ਗਏ ਨੇ, ਨੰਗੇ ਚਰਨੀ ਆਏ ਨੇ। ਔਰ ਸੰਗਤਾਂ ਨੇ ਬੇਨਤੀ ਵੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਸਤਿਗੁਰੂ ਹੋ, ਬਾਣੀ ਵੀ ਤੁਹਾਡੀ ਹੈ, ਆਪ ਵੀ ਗੁਰੂ ਨਾਨਕ ਦੀ ਜੋਤ ਹੋ, ਬਾਣੀ ਵੀ ਗੁਰੂ ਨਾਨਕ ਦੀ ਹੈ, ਆਪ ਵੀ ਪਾਲਕੀ ਸੱਜ ਜਾਓ। ਮਹਾਰਾਜ ਕਹਿੰਦੇ ਨਹੀਂ ਭਾਈ, ਬਾਣੀ ਪਰਮੇਸ਼ਰ ਰੂਪ ਹੈ, ਨਿਰੰਕਾਰ ਰੂਪ ਹੈ, ਮੈਂ ਇਹਦੇ ਬਰਾਬਰ ਨਹੀਂ ਬੈਠ ਸਕਦਾ। ਦੇਖੋ ਗੁਰੂ ਕਹਿੰਦੇ ਮੈਂ ਨਹੀਂ ਬਰਾਬਰ ਬੈਠਣਾ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੀਵਨ ਅਵਰਗਾ ਖੋਏ, ਇਹ ਤਾਂ ਨਿਰੰਕਾਰ ਹੈ, ਇਹ ਤਾਂ ਰੱਬ ਹੈ, ਇਹ ਅਕਾਲ ਪੁਰਖ ਹੈ, ਇਹ ਵਾਹਿਗੁਰੂ ਹੈ, ਇਹ ਬਾਣੀ, ਮੈਂ ਇਹਦੇ ਬਰਾਬਰ ਨਹੀਂ ਬਹਿਣਾ। ਔਰ ਇਤਿਹਾਸ ਕਹਿੰਦੇ ਸੰਗਤਾਂ ਨੇ ਇੱਕ ਪਾਲਕੀ ਹੋਰ ਲਿਆ ਦਿੱਤੀ, ਸੰਗਤਾਂ ਇੱਕ ਪਾਲਕੀ ਹੋਰ ਲੈ ਕੇ ਆ ਗਿਆ ਵੱਖਰੀ ਪਾਲਕੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਨਾਲ ਨਹੀਂ ਬੈਠਣਾ ਤੁਸੀਂ ਪਾਲਕੀ ਚ, ਉਹ ਪਾਲਕੀ ਚ ਮਹਾਰਾਜ ਪੋਥੀਆਂ ਰੱਖੀਆਂ ਨੇ, ਬੜੇ ਮਾਨ ਤੇ ਸਨਮਾਨ ਨਾਲ ਪੋਥੀਆਂ ਰੱਖੀਆਂ ਨੇ, ਸੋਹਣੇ ਸੁੰਦਰ ਰੁਮਾਲਿਆਂ ਨਾਲ ਉਹਨੇ ਪੋਥੀਆਂ ਨੂੰ ਉੱਤੋਂ ਸ਼ਾਦਰ ਕੀਤਾ ਹੈ। ਔਰ ਮਹਾਰਾਜ ਨੂੰ ਦੂਜੀ ਪਾਲਕੀ ਲੈ ਕੇ ਆਏ, ਮਹਾਰਾਜ ਆਪ ਜੀ ਇਹ ਸਾਜਾ ਆਓ। ਮਹਾਰਾਜ ਕਹਿੰਦੇ ਗੁਰੂ ਕੀ ਬਾਣੀ ਵੀ ਪਾਲਕੀ ਚ ਹੋਵੇ, ਮੈਂ ਵੀ ਪਾਲਕੀ ਚ ਹੋਵਾਂ, ਸਨਮਾਨ ਨਹੀਂ ਸੱਜਣਾ ਨਹੀਂ ਮੈਂ। ਔਰ ਮੈਂ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨਾ ਜੋੜਾ ਵੀ ਨਹੀਂ ਪਾਇਆ, ਨਾਲੇ ਥੋੜੀ ਬਹੁਤੀ ਵਾਟ ਨਹੀਂ ਕੋਈ, ਗੋਇੰਦਵਾਲ ਸਾਹਿਬ ਅੱਜ ਤੁਸੀਂ ਅੰਮ੍ਰਿਤਸਰ ਤੋਂ ਜਾਓ 40 ਕਿਲੋਮੀਟਰ ਦੇ ਨੇੜੇ ਤੇੜੇ ਹੈ, 40 ਕਿਲੋਮੀਟਰ ਬਾਅਦ ਉਦੋਂ ਕੱਚੇ ਰਸਤੇ, ਕੰਢੇ ਝਾੜੀਆਂ ਸਭ ਕੁਛ ਸੀ ਉਸ ਟਾਈਮ ਦੇ ਉੱਤੇ, ਇੰਨੀ ਸਫਾਈ ਉਦੋਂ ਕਿੱਥੇ, ਜੰਗਲੀ ਰਸਤੇ ਸਨ, ਪੱਗ ਡੰਡੀਆਂ ਸਨ, ਉਹਨਾਂ ਦੇ ਵਿੱਚ ਦੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਆਪ ਉਸ ਗੁਰਬਾਣੀ ਦਾ ਸਤਿਕਾਰ ਕਰਦੇ ਹੋਏ, ਗੁਰਬਾਣੀ ਦੇ ਉੱਤੇ ਚੌੜ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਨੰਗੇ ਚਰਨੀ ਗੋਇੰਦਵਾਲ ਸਾਹਿਬ ਤੋਂ ਲੈ ਕਰਕੇ ਸ੍ਰੀ ਅੰਮ੍ਰਿਤਸਰ ਤੱਕ ਗਏ ਹਨ। ਅਤੇ ਉੱਥੇ ਜਾ ਕਰਕੇ ਗੁਰੂ ਸਾਹਿਬ ਨੇ ਸੈਂਚੀਆਂ ਰੱਖ ਕੇ ਸਾਰੀ ਰਾਤ ਸ਼ੁਕਰਾਨੇ ਵਜੋਂ ਕੀਰਤਨ ਕੀਤਾ। ਮਹਾਰਾਜ ਨੇ ਸਾਰੀ ਰਾਤ ਉਹ ਦੀਵਾਨ ਜਹਾਜ਼ਰੀ ਭਰੀ ਹੈ, ਕਦੇ ਤੁਸੀਂ ਜਾਓਗੇ ਹੁਣ ਅੰਮ੍ਰਿਤਸਰ ਜਦੋਂ ਪਹਿਲਾਂ ਅੰਦਰ ਵੜੋਗੇ, ਔਰ ਨਾਲ ਅਗਵਾ ਜਦੋਂ ਆਪਾਂ ਦਰਬਾਰ ਸਾਹਿਬ ਦੇ ਮੂੰਹ ਕਰਕੇ ਖੜੀਏ ਤਾਂ ਖੱਬੇ ਪਾਸੇ ਦੁਪਦਵੀ ਬੇਰੀ ਤੋਂ, ਔਰ ਉੱਥੇ ਨਾਲ ਥੜਾ ਬਣਿਆ, ਉੱਥੇ ਨਾਲ ਬੋਰਡ ਲਿਖਿਆ, ਅੰਗਰੇਜ਼ੀ ਚ ਵੀ ਲਿਖਿਆ, ਪੰਜਾਬੀ ਚ ਵੀ ਲਿਖਿਆ ਕਿ ਭਾਈ ਇੱਥੇ ਮਹਾਰਾਜ ਨੇ ਆ ਕੇ ਉਸ ਦਿਨ ਕੀਰਤਨ ਕੀਤਾ, ਇੱਥੇ ਸਤਿਕਾਰ ਵਜੋਂ ਸੈਂਚੀਆਂ ਰੱਖੀਆਂ। ਫਿਰ ਉਹਨਾਂ ਸੈਂਚੀਆਂ ਦੇ ਨਾਲ ਅਤੇ ਹੋਰ ਬਾਣੀ ਉਚਾਰ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਰਾਮਸਰ ਤੀਰਥ ਬਣਿਆ ਹੈ, ਸੰਤੋਖ ਸਾਹਿਬ ਆਪਣਾ ਵਿਵੇਕ ਸਰ ਦੇ ਕੋਲ ਇੱਥੇ ਸ਼ਹੀਦਾਂ ਵਾਲਾ ਬਾਬਾ ਦੀਪ ਸਿੰਘ ਦਾ ਸਥਾਨ ਹੈ, ਨਾਲ ਕੋਈ ਰਾਮਸਰ ਸਰੋਵਰ ਹੈ, ਗੁਰਦੁਆਰਾ ਬਣਿਆ, ਉਹ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਅੱਜ ਜੀ ਦੇ ਪ੍ਰਦਰਸ਼ਨ ਕਰ ਰਹੇ ਹਾਂ, ਇਹ ਸਾਡੇ ਪਰਉਪਕਾਰ ਕੀਤਾ ਮਹਾਰਾਜ ਨੇ, ਇਸ ਬਾਣੀ ਨੂੰ ਇਕੱਠਿਆ ਕੀਤਾ ਤਾਂ ਕਿ ਜਦੋਂ ਕੁਝ ਕੱਚੀ ਬਾਣੀ ਵਿੱਚ ਰੋਣੀ ਸ਼ੁਰੂ ਹੋ ਗਈ, ਗੁਰੂ ਸਾਹਿਬ ਨੂੰ ਆ ਕੇ ਦੱਸਿਆ ਗਿਆ ਮਹਾਰਾਜ ਕੋਈ ਨਾਨਕ ਦੇ ਨਾਮ ਤੇ ਕੱਚੀ ਪਿੱਲੀ ਬਾਣੀ ਬਣ ਰਹੀ ਹੋ ਰਹੀ ਤਿਆਰ ਹੋ ਰਹੀ ਹੈ। ਔਰ ਸਿੱਖਾਂ ਦੇ ਉਸ ਟਾਈਮ ਦੇ ਸਿੱਖਾਂ ਦੇ ਬੜੇ ਉੱਚੇ ਅਵਸਥਾ ਦੇ ਉਹਨਾਂ ਬੜੇ ਉੱਚੇ ਅਵਸਥਾ ਵਾਲੇ ਸਨ, ਸਮਝਣ ਵਾਲੇ ਸਨ, ਜਿਹੜੀ ਬਾਣੀ ਮਿਲਾਵਟ ਵਾਲੀ ਸੀ ਉਹ ਸਮਝ ਲੈਂਦੇ ਸੀ ਕਿ ਗੁਰੂ ਨਾਨਕ ਦੀ ਬਾਣੀ ਨਹੀਂ ਹੈ, ਇਹ ਬਾਣੀ ਐਵੇਂ ਗੁਰੂ ਨਾਨਕ ਦਾ ਨਾਮ ਲਿਖਿਆ, ਇਹ ਬਾਣੀ ਗੁਰੂ ਨਾਨਕ ਦੀ ਨਹੀਂ ਹੈ, ਉਹ ਸਮਝ ਲੱਗ ਗਏ ਸੀ। ਫਿਰ ਗੁਰੂ ਸਾਹਿਬ ਨੂੰ ਜੇ ਪਤਾ ਲੱਗਾ ਵੀ ਐਸਾ ਹੋ ਰਿਹਾ ਹੈ, ਕੱਲ ਨੂੰ ਹੋਰ ਨਾ ਕੋਈ ਬਾਣੀ ਵਿੱਚ ਲਾ ਦੇਵੇ, ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਰੂਪਮਾਨ ਕੀਤਾ। ਔਰ ਉਹ ਸਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਤਿਆਰ ਕੀਤਾ, ਜਦੋਂ ਤਿਆਰ ਹੋ ਗਿਆ ਫਿਰ ਉਸਦੇ ਮਾਨ ਸਨਮਾਨ ਕੀਤਾ ਗੁਰੂ ਸਾਹਿਬ ਜੀ ਨੇ। ਮਹਾਰਾਜ ਕਹਿੰਦੇ ਭਾਈ ਜਦੋਂ ਇਹ ਹੁਣ ਸਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਤਿਆਰ ਹੋਇਆ, ਬਾਬਾ ਬੁੱਢਾ ਜੀ ਮੁਖੀ ਸਿੱਖ ਮਹਾਰਾਜ ਹੁਣੇ ਦਾ ਕੀ ਕਰਨਾ ਹੈ? ਕਹਿਣ ਲੱਗੇ ਭਾਈ ਇਹ ਜਿਹਦਾ ਮੰਦਿਰ ਬਣਾਇਆ ਹੈ ਇਹ ਉਹਦਾ ਮਾਲਕ ਹੈ, ਕਿਉਂਕਿ ਉਹਦਾ ਨਾਮ ਦਾ ਮੰਦਿਰ ਰੱਖਿਆ ਹਰ ਮੰਦਿਰ। ਦੁਨੀਆਂ 'ਚ ਕੋਈ ਸ਼ਿਵ ਮੰਦਿਰ ਹੈ, ਕੋਈ ਵਿਸ਼ਨੂੰ ਮੰਦਿਰ ਹੈ, ਕੋਈ ਕ੍ਰਿਸ਼ਨਾ ਮੰਦਿਰ ਹੈ, ਕੋਈ ਦੇਵੀ ਮੰਦਿਰ ਹੈ, ਪਰ ਹਰ ਮੰਦਿਰ ਹੈ ਇਹ ਹਰੀ ਕਾ ਮੰਦਿਰ ਹੈ, ਇਹ ਕਿਸੇ ਦੇਵਤੇ ਦਾ ਮੰਦਿਰ ਨਹੀਂ ਹੈ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਦਿਰ ਹੈ। ਔਰ ਜਿਸ ਦਾ ਮੰਦਿਰ ਹੁੰਦਾ ਹੈ ਉਹ ਲੋਕ ਮੂਰਤੀ ਹੋਈ ਸਥਾਪਨ ਕਰਦੇ ਨੇ, ਸ਼ਿਵ ਮੰਦਿਰ ਸ਼ਿਵਜੀ ਦੀ ਮੂਰਤੀ ਹੋਏਗੀ ਮੁੱਖ ਤੌਰ ਤੇ, ਭਾਵੇਂ ਦੂਜੀਆਂ ਨਾਲ ਹੋਣ, ਔਰ ਗਣੇਸ਼ ਦੇ ਮੰਦਿਰ ਚ ਗਣੇਸ਼ ਦੀ ਮੂਰਤੀ ਹੋਏਗੀ, ਹਨੂੰਮਾਨ ਦੇ ਮੰਦਿਰ ਚ ਹਨੂੰਮਾਨ ਦੀ ਮੂਰਤੀ ਹੋਏਗੀ, ਔਰ ਦੇਵੀ ਦੇ ਮੰਦਿਰ ਚ ਦੇਵੀ ਦੀ ਮੂਰਤੀ ਹੋਏਗੀ, ਦੇਵੀਆਂ ਵੀ ਕਈ ਪ੍ਰਕਾਰ ਦੇ ਨੇ, ਕਾਲੀ ਦੇ ਮੰਦਿਰ ਚ ਕਾਲੀ ਦੇਵੀ ਦੀ ਮੂਰਤੀ ਪ੍ਰਕਾਸ਼ ਹੋਏਗੀ, ਰੂਪਮਾਨ ਹੋਏਗੀ, महाराज कहते भाई हरि का मंदिर है ये मूर्ति नहीं, ये हर मंदिर हर जीव साजिया हर मत जिस माए ए हरि रूप गुरु ग्रंथ साहब का प्रकाश करना है। ये उसे वास्ते बने हैं ते बड़े मान ते सम्मान गुरु साहब दी। फिर सारे सिंह जिन्हें जी सारे तैयार किया लियाओ घड़ियाला लाओ बाजे बजाओ शहनाइया बजाओ मान सम्मान करो और सतगुरु महाराज सत्य पातशाह गुरु गरीब नवाज ने बाबा बुढ़ा जी के सिर ते स्वरूप देता है आप सतगुरु महाराज सत्य पातशाह दीन दुनिया के मालिक फिर चौल करते आए फिर चौल करते आए हैं। फिर जेड़ी गद्दी ते बह करके जेड़ी मंजी साहब से बह के संगतां नूं आप तारिया करते महाराज कहते भाई अज ये ते गुरबाणी नूं प्रकाश करो सतगुरु महाराज सत्य पातशाह आप जी महाराज सत्य पातशाह गुरु गरीब नवाज कहते भाई बाबा बुढ़ा जी कहते भाई बुढ़ा जी चौर पकड़ो तुसीं चौर करो और महाराज आप संगत बैठे दीन दुनिया के मालिक गुरु महाराज सत्य पातशाह जिन्हां नूं पट्टा ने अपनी अखां नाल वेख के परमेश्वर मने है निरंकार मने है क्योंकि दर्शन किए पट्टा ने और पट्टा ने अपनी बाणी दर्ज किया है कि भाई गुरु अर्जन देव जी वो जोत है वो स्वरूप है जेड़ा स्वरूप अपनी वेदा शास्त्र पढ़िया कि जेड़ा सारे व्यापक अकाल पुरख निरंकार वाहिगुरु परमेश्वर है सारिया जगह से व्यापक है प्रकाशिया होया है पर गुरु तो बिना नहीं मिलता गुरु के शब्द तो बिना नहीं मिलता। पर कहते अज साडे भाग चंगे खुल गए अज गुरु ते परमेश्वर दोवे कट्ठे मिल गए ने अज गुरु भी उही है ते परमेश्वर भी उही है निरंकार भी उही है तरण गगन नव खंड मह जोत स्वरूपी रहे हो पर पन मतरा कज भेद नहीं मतरा पट कह दे कि इस गल मता एवं समझो मेरी गल समझो ना दे पट्टो समझो दुनिया के लोग जानो इस गल नू कह लगे जेड़ा अकाल पुरख निरंकार वाहिगुरु परमेश्वर सारे व्यापक है और सारे प्रकाशिया हुआ है ओही गुरु के रूप में बैठा है गुरु अर्जन देव जी तरण गगन नवखंड में एक मामूली बंदे की गल कही हुई है ओना पट्टा की गल है जिन्हां पट्टा नू गुरु साहब ने गुरु ग्रंथ साहब के स्थान दिती उन्हां दी बाणी दर्ज की महाराज सत्य पातशाह ने उन्होंने थान दिती जेडे उस अवस्था के मालिक सन महाराज उन्होंने थान दें भगत हो कान्हा छजू पीलो और शाह हुसैन महाराज सत्य पातशाह को लाहौर तो आए थे लेकर के महाराज तुम बाकी भगत की बाणी चाली जाने वासी तुहाडे कोल ही भगत बैठे हाँ साडी गल नहीं पुछी है महाराज सत्य पातशाह कहते कोई भाई हुण आ गए कोई गल नहीं है हुण सुनाओ तुहाडी बाणी ते जो सुनाई महाराज कहते बाणी च हमें अहंकार की भरी हुई है यही चलती नहीं आएगी ये दिमाग के अहंकार गला बोली है। फिर महाराज बाकी भगतों की बाणी चाही है महाराज कहते असि बाकी भगतों की वो बाणी चाही है जिथे भगत चुप कर गए और निरंकार बोल करना फिर भगत नहीं बोले रब बोलता उन्होंने परवतगार बोले है वो चुप कर गए परमात्मा बोले है सुरज करके कह लगे वो बोले ता करके मैं तुम शायद सुनी नहीं साखी मुसलमाना विच एक होया बड़ा फकीर शम्स रेव जिन्हें जिन्हें खल पुठी ला दी सुनिया ना तुसी ओदा कसूर की सी एने ही वो कहते राजे ने अपने घर च लंगर छकाया और लंगर छकते हुए जब उन्हें लंगर छकिया जा करके ना बैठा है और वो बैठा बैठा उस अपने गुरु के नाल और गुरु ने उस समझाया भी सी भी कुछ बोली ना कह लगे चंगा जी पर मूह के विचों निकल गया मूह सोते छिद आनल हक आनल हक हूँ मुसलमान धर्म के आनल हक कह दो तां सजाए मौत है इहदा मतलब होता है कि मैं ही रब हाँ मैं ही रब हाँ यह मुसलमान धर्म के विच नहीं कहना। वो राजा बड़ा गुस्से होया उन गुरु ने तारना की चलो उन फिर पेश उन्होंने कहता मैं मुकती गल करा हूं कह लग गया गुरु समझा के लिया कि अज ना तो कुछ बोली मैं कहूंगा राजे ने कोई गल नहीं तो गलती होगी अगे पास सतपाते जी गुरु जी कह लगे नहीं बोलता ਪਰ ਜਦੋਂ ਉੱਥੇ ਰਾਜੇ ਦੇ ਪੇਸ਼ ਹੋਏ, ਰਾਜੇ ਦੇ ਪੇਸ਼ ਗੱਲਾਂ ਬਾਤਾਂ ਹੋਈਆਂ, ਜਦੋਂ ਖੁਦਾ ਦੀਆਂ ਗੱਲਾਂ ਚੱਲੀਆਂ ਉਹਦੇ ਵਿੱਚ, ਫਿਰ ਨਾ ਰਿਹਾ ਗਿਆ ਉਹ ਤੋਂ, ਉਹ ਖੁਦਾ ਦੀਆਂ ਚੱਲੀਆਂ ਗੱਲਾਂ ਤੇ ਉਹਦਾ ਮਨ ਜੁੜ ਗਿਆ। ਉਹਨੇ ਉੱਥੇ ਫਿਰ ਕਹਿੰਦਾ ਅਣ ਲਿਆ ਹੱਕ। ਉਹ ਗੁਰੂ ਕਹਿੰਦਾ ਤੇਰੀ ਵੀ ਤਾਂ ਬਦਨਾਮੀ ਕਰਾਤੀ, ਨਾਲੇ ਤੂੰ ਦੋਸ਼ੀ ਹੋ ਗਿਆ ਹੈ, ਕਿਉਂਕਿ ਤੈਂ ਗੁਰੂ ਕਾ ਬਚਨ ਨਹੀਂ ਮੰਨਿਆ, ਮੈਂ ਤੇਰਾ ਪੀਰ ਹਾਂ, ਤੈਂ ਮੇਰੇ ਬਚਨ ਦੀ ਉਲੰਘਣਾ ਕੀਤੀ ਹੈ। ਕਹਿ ਲੱਗਿਆ ਪੀਰ ਜੀ, ਮੈਂ ਤੁਹਾਡੇ ਬਚਨ ਦੀ ਉਲੰਘਣਾ ਨਹੀਂ ਕੀਤੀ ਹੈ। ਕਹਿ ਲੱਗੇ ਕੀਤੀ ਕਿਉਂ, ਸਾਰਿਆਂ ਨੇ ਸੁਣਿਆ ਹੋਣੀ, ਤੂੰ ਅੰਨ ਲੱਗ ਤਰ ਗਿਆ ਸੀ, ਨਹੀਂ ਕਹਿਣਾ ਫਿਰ ਕੇ ਹੈ। ਕਹਿ ਲੱਗੇ ਪੀਰ ਜੀ, ਮੈਂ ਨਹੀਂ ਬੋਲਿਆ, ਮੈਂ ਤੁਹਾਡੇ ਬਚਨਾਂ ਦੇ ਪੂਰਾ, ਮੈਂ ਤੇ ਚੁੱਪ ਹਾਂ, ਮੇਰਾ ਖੁਦਾ ਬੋਲੇ, ਮੈਂ ਨਹੀਂ ਬੋਲਿਆ ਹਜੇ, ਖੁਦਾ ਬੋਲ ਰਿਹਾ, ਕਿਉਂਕਿ ਜਦੋਂ ਮੈਂ ਚੁੱਪ ਹੋ ਗਿਆ ਤਾਂ ਖੁਦਾ ਬੋਲਣਾ ਸ਼ੁਰੂ ਕਰਤਾ, ਮੈਂ ਕੀ ਕਰਾਂ। ਸੋ ਗੁਰਮੁਖ ਪਿਆਰਿਓ, ਇਹ ਹੈ ਵੀ ਗੱਲ ਸਹੀ ਕਿ ਜਿੰਨਾ ਚਿਰ ਮੈਂ ਬੋਲੇਗਾ ਉਹਨਾਂ ਚਿਰ ਖੁਦਾ ਨਹੀਂ ਬੋਲੇਗਾ, ਪਰਮਾਤਮਾ ਨਹੀਂ ਬੋਲੇਗਾ, ਤੇ ਜਦੋਂ ਮੈਂ ਚੁੱਪ ਹੋ ਜਾਏਗੀ ਪਰਮਾਤਮਾ ਬੋਲਣਾ ਸ਼ੁਰੂ ਹੋ ਜਾਏਗਾ। ਬਸ ਇਹੀ ਗੱਲ ਹੈ ਕਿ ਇਵੇਂ ਤਾਂ ਅੱਗੇ, ਜਦ ਤੱਕ ਮੇਰੀ ਮੇਰੀ ਕਰੈ ਤਬ ਤੱਕ ਤਾਰੀਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾ ਸਵਾਰ ਹੈ ਆਏ। ਰਵਿਦਾਸ ਵੀ ਕਹਿੰਦਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਕਹਿਣ ਲੱਗਿਆ ਮਹਾਰਾਜ, ਜਿੰਨਾ ਚਿਰ ਤੇ ਮੈਂ ਸੀ ਉਦੋਂ ਤੂੰ ਨਹੀਂ ਸੀ, ਹੁਣ ਤੂੰ ਆ ਗਿਆ ਮੈਂ ਨਹੀਂ ਰਿਹਾ, ਹੁਣ ਤੇ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੋ। ਕਬੀਰ ਜੀ ਕਹਿੰਦੇ, ਹੁਣ ਮਹਾਰਾਜ ਐਸੀ ਕਿਰਪਾ ਹੋ ਗਈ, ਤੂੰ ਕਰਦਾ ਤੂੰ ਹੀ ਬਣ ਗਏ, ਹੁਣ ਤੇ ਤੂੰ ਹੀ ਬੋਲਦਾ ਜਿੱਥੇ ਵੀ ਬੋਲਦਾ, ਹੁਣ ਮੈਂ ਤੇ ਰਹੀ ਨਹੀਂ ਹਾਂ। ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾ ਤਦ ਤੂੰ। ਹੁਣ ਜਿੱਥੇ ਵੀ ਦੇਖਦਾ ਤੂੰ ਹੀ ਹੈ, ਹੁਣ ਤੂੰ ਹੀ ਹੈ, ਔਰ ਤੂੰ ਹੀ ਦਿਸੇਗਾ ਕਦੋਂ, ਜਦੋਂ ਮੈਂ ਖਤਮ ਹੋਏਗੀ, ਕਿਉਂਕਿ ਜਿੰਨਾ ਚਿਰ ਮੈਂ ਉਹਨਾਂ ਚਿਰ ਤੂੰ ਨਹੀਂ ਹੈ, ਔਰ ਜਦੋਂ ਤੂੰ ਹੈ ਉਦੋਂ ਮੈਂ ਨਹੀਂ ਹਾਂ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਬੰਦੇ ਇਕੱਠਾ ਹੈ, ਹਉਮੈ ਤੇ ਪਰਮਾਤਮਾ, ਮੈਂ ਤੇ ਤੂੰ ਇਕੱਠੇ ਨਹੀਂ ਬਸਦੇ, ਬਸ ਜਾਂ ਤੂੰ ਰਹੇਗਾ ਜਾਂ ਮੈਂ ਰਹਾਂਗਾ। ਸੋ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਗੁਰਮੁਖ ਪਿਆਰਿਓ, ਕਿ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਦੀਨ ਦੇ ਮਾਲਕ, ਉਹ ਭੱਟ ਜਿਹਨਾਂ ਨੂੰ ਗੁਰਬਾਣੀ ਥਾਂ ਮਿਲੀ, ਉਹ ਜਿਹੜੇ ਭਗਤ ਕੋਲੇ ਰਹਿਣ ਵਾਲੇ ਸੀ ਮਹਾਰਾਜ ਦੇ, ਉਹਨਾਂ ਦੀ ਬਾਣੀ ਨੂੰ ਥਾਂ ਨਹੀਂ ਮਿਲੀ ਹੈ, ਉਹਨਾਂ ਨੂੰ ਆਪਣੀ ਬਾਣੀ ਦੀ ਸੁੰਦਰਤਾ ਦਾ ਬੜਾ ਅਭਿਮਾਨ ਸੀ, ਨਹੀਂ ਮਿਲੀ ਥਾਂ ਉਹਨਾਂ ਦੀ ਬਾਣੀ ਨੂੰ। ਸੋ ਗੁਰਮੁਖ ਪਿਆਰਿਓ, ਪਰ ਭੱਟ ਨੇ ਉਹ ਬਾਣੀ ਨੂੰ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਥਾਂ ਮਿਲੀ ਹੈ, ਇਹ ਉਹ ਭੱਟ ਕਹਿੰਦੇ ਨੇ, ਉਹ ਗੁਰੂ ਦੇ ਰੂਪ ਭੱਟ ਹੈ, ਕਿਉਂਕਿ ਉਹ ਬਾਣੀ ਗੁਰਬਾਣੀ ਹੈ। ਉਹ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਨੂੰ, ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹੇ ਹੋ, ਪਰ ਪਰ ਮਤਰਾ ਕਦ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਕਹਿੰਦੇ ਮਤਰਾ ਕਹਿੰਦਾ, ਇਸ ਗੱਲ ਮਤਾ ਨੰਦ ਸਿੰਘ ਪਾਤਰ ਭੇਦ ਸਮਝੋ, ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਦਾ ਰੂਪ, ਕਿਵੇਂ ਨੇ ਇਹ ਪ੍ਰਤੱਖ? ਹੁਣ ਇਹਦਾ ਵੀ ਸਵਾਲ ਹੋਇਆ, ਇਹ ਕਿਵੇਂ ਪ੍ਰਤੱਖ ਨੇ, ਕੌਣ ਹੈ, ਕਿੱਥੋਂ ਸ਼ਕਤੀ ਆਈ ਹੈ? ਹੁਣ ਭੱਟ ਖੜੇ ਨੇ ਗੁਰੂ ਅਰਜਨ ਦੇਵ ਦੇ ਚਰਨਾਂ ਚ, ਪਰ ਭੱਟਾਂ ਨੇ ਆਪਣੀ ਸੁਰਤੀ ਦੁਆਰਾ ਦਰਸ਼ਨ ਕੀਤੇ ਨੇ ਸਾਰੇ ਗੁਰੂਆਂ ਦੇ, ਕਿ ਸ਼ਕਤੀ ਆਈ ਕਿੱਥੋਂ ਹੈ, ਕਿਉਂਕਿ ਪਤਾ ਲੱਗ ਜਾਂਦਾ ਹੈ ਕਿ ਜਿਸ ਖੁਦਾ ਕੇ ਐਸੇ ਬੰਦੇ ਹੈ ਉਹ ਖੁਦਾ ਵੀ ਐਸੇ ਹੋਗਾ। ਤੁਸੀਂ ਕਿਸੇ ਦੇ ਸਿੱਖਾਂ ਦੇ ਚੇਲਿਆਂ ਦਾ ਅੰਦਾਜ਼ਾ ਲਾ ਲਓ ਤੁਸੀਂ ਵੀ, ਕਿ ਜਿਹਦੇ ਚੇਲੇ ਹੋਏ ਜਿਹਦੇ ਗੁਰੂ ਵੀ ਹਾਜ਼ਰ ਹੋਵੇਗਾ। ਔਰ ਦੁਨੀਆਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰੂਆਂ ਦਾ ਅੰਦਾਜ਼ਾ ਤੁਹਾਡੇ ਸਿੱਖਾਂ ਤੋਂ ਦੁਨੀਆਂ ਲਾਉਂਦੀ ਹੈ। ਰਹਿਤ ਬਹਿਤ ਵਾਲੇ ਸਿੱਖ ਬਾਣੀ ਪੜਨ ਵਾਲਾ ਹੋਵੇ ਨਾ, ਦੇਖ ਕੇ ਦੰਗ ਰਹਿ ਜਾਂਦਾ ਅਗਲਾ, ਔਰ ਮੰਨਦਾ ਕਿ ਕਮਾਲ ਹੋਏਗੀ ਜਿਹਨਾਂ ਦੇ ਸਿੱਖ ਹੈ, ਜਿਹਨੇ ਇਹਨਾਂ ਦੇ ਗੁਰੂ ਕਿੰਨਾ ਕੁ ਸੋਹਣਾ ਹੋਏਗਾ ਔਰ ਕਿੰਨਾ ਕੁ ਸੁੰਦਰ ਹੋਏਗਾ। ਮੈਂ ਤੁਹਾਨੂੰ ਮੇਰੇ ਨਾਲ ਘਟਨਾ ਬਾਬੂ ਦੱਸਦਾ, ਇਟਲੀ ਚ ਉਹ ਜਿਹਦੇ ਨਾਲ ਘਰ ਗਿਆ ਸੀ, ਉਹ ਘਰ ਵਾਲੇ ਗਾਈਆਂ ਰੱਖਦੇ ਨੇ, ਉਹਨਾਂ ਦੁੱਧ ਕੱਢਦੇ ਸੀ। ਉਹ ਜਦੋਂ ਮੈਂ ਗਿਆ, ਕਹਿੰਦਾ ਤੁਹਾਡੇ ਇਹ ਕੌਣ ਹੈ? ਉਹ ਦੀਓ ਕਹਿੰਦੇ ਨੇ ਪਰਮਾਤਮਾ ਨੂੰ, ਆਪਾਂ ਜਿਵੇਂ ਇੱਥੇ ਗੌਡ ਕਹਿੰਦੇ ਹਾਂ। ਉਹਨਾਂ ਨੇ ਆਪਣੇ ਭਾਸ਼ਾ ਨਾਲ ਦੱਸੀ, ਕਹਿੰਦੇ ਤੁਹਾਡਾ ਦੀਓ ਕਿੰਨਾ ਕੁ ਸੁੰਦਰ ਹੋਏਗਾ। ਉਹਨਾਂ ਨੇ ਫਿਰ ਜਾ ਕੇ ਘਰ ਫੋਟੋਆਂ ਲੱਗੇ ਸੀ ਗੁਰੂ ਸਾਹਿਬ ਦੀਆਂ, ਕਹਿੰਦੇ ਆ ਜਾਓ ਤੁਹਾਨੂੰ ਦਿਖਾਈਏ ਸਾਡੇ ਗੁਰੂ ਦੇ ਸਰੂਪ। ਜਦੋਂ ਜਾ ਕੇ ਵੇਖਣਾ ਕੀਤੇ ਨਾ, ਪਹਿਲਾਂ ਤੋਂ ਨਬਰਜ ਕਰਦੇ ਵੀ ਦਾੜਾ ਕਿਸੇ ਖਰੀ ਕਹਿੰਦੇ ਆ। ਜਦੋਂ ਜਾ ਕੇ ਦੇਖੇ, ਉਹ ਦੱਸਦੇ ਸੀ ਉਹਦੀ ਕੁੜੀ ਜਿਹਦੇ ਘਰ ਸੀ, ਉਹ ਦੇਖ ਕੇ ਕਹਿੰਦੇ ਬੁੜੀਆਂ ਬੀਬੀਆਂ ਦੇਖਣ ਵਾਸਤੇ ਆਈਆਂ ਉਹਨਾਂ ਸਰੂਪਾਂ ਨੂੰ ਮਹਾਰਾਜ ਨੂੰ, ਔਰ ਦੇਖ ਕੇ ਜਾਂਦੀ ਅੱਗੇ ਕਿ ਬੱਲੇ ਬੱਲੇ ਇੰਨੇ ਸੁੰਦਰ ਤੁਹਾਡੇ ਦੀਓ, ਤੁਹਾਡਾ ਰੱਬ ਇੰਨਾ ਸੋਹਣਾ, ਇੰਨਾ ਸੁੰਦਰ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਸਰੂਪ। ਸੋ ਮੈਂ ਬੇਨਤੀ ਕਰਦਾ ਸੀ ਕਿ ਉਹਨਾਂ ਨੇ ਅੰਦਾਜ਼ਾ ਲਾਇਆ ਭੱਟਾਂ ਨੇ, ਉਹਨਾਂ ਦਾ ਪਤਨ ਦਾ ਅੰਦਾਜ਼ੇ ਨਹੀਂ, ਸੁਰਤੀ ਨਾਲ ਦਰਸ਼ਨ ਕੀਤੇ ਉਹਨਾਂ ਨੇ, ਉਹ ਸੁਰਤੀ ਦੇ ਨਾਲ ਉੱਥੇ ਪਹੁੰਚ ਗਏ। ਕਹਿੰਦੇ ਇਹ ਗੁਰੂ ਅਰਜਨ ਦੇਵ ਨਿਰੰਕਾਰ ਕਿਵੇਂ ਹੈ, ਕਿਉਂਕਿ ਖੁਲਾਸਾ ਵੀ ਕਰਨਾ ਗੱਲ ਦਾ, ਅਧੂਰੀ ਗੱਲ ਨਹੀਂ ਛੱਡੀ। ਉਹ ਕਹਿੰਦੇ ਇਹ ਯੂ ਹੈ ਨਿਰੰਕਾਰ, ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਭੱਟ ਕਹਿੰਦੇ ਨੇ ਕੋਈ ਛੋਟਾ ਮੋਟਾ ਬੰਦਾ ਨਹੀਂ। ਇੱਥੇ ਇੱਕ ਤੁਹਾਡੇ ਹਾਈ ਸਕੂਲ ਮੈਂ ਕਈ ਸਾਲ ਹੋ ਗਏ, ਇੱਕ ਪੜ੍ਹਾਈ ਜਾਵੇ ਇੱਥੇ ਬੱਚਿਆਂ ਨੂੰ, ਤੇ ਮੈਨੂੰ ਆ ਕੇ ਦੱਸਿਆ ਉਹ ਬੱਚੇ ਨੂੰ ਪੜ੍ਹਾਉਂਦਾ, ਕਹਿੰਦੇ ਜੀ ਉਹ ਬੱਚਿਆਂ ਨੂੰ ਇਹ ਪੜ੍ਹਾਉਂਦਾ ਹੈ, ਕਹਿੰਦੇ ਅੱਜ ਕੱਲ੍ਹ ਦੇ ਸਾਧ ਤੋਲਾ ਤੇ ਹੋਰ ਰੌਂਗ ਕਥਾ ਕਰਦੇ ਨੇ, ਗਲਤ ਕਰਦੇ ਨੇ। ਕਹਿੰਦੇ ਜਿਹੜਾ ਗੁਰੂ ਨਾਨਕ ਸੀ ਉਹ ਰੱਬ ਨਹੀਂ ਸੀ, ਉਹ ਨਿਰੰਕਾਰ ਨਹੀਂ ਸੀ। ਪੁੱਛਣਾ ਆ ਕੇ ਮੈਂ ਮੈਨੂੰ ਆਪ ਨੀ ਪਤਾ, ਮੈਨੂੰ ਕਹਿੰਦੇ ਫਿਰ ਪੁੱਛੀਏ ਕੀ ਤੋਂ, ਮੈਂ ਕਿਹਾ ਪੁੱਛਣ ਦਾ ਤਰੀਕਾ ਦੱਸ ਦਿੰਦਾ, ਮੈਂ ਤਾਂ ਉਹ ਦੱਸੀ ਗੱਲ ਦੱਸ ਦੂੰਗਾ, ਤੁਹਾਨੂੰ ਮੈਨੂੰ ਤਾਂ ਨੀ ਪਤਾ ਹੈ ਕਿ ਗੁਰੂ ਨਾਨਕ ਨਿਰੰਕਾਰ ਸੀ ਕਿ ਨਹੀਂ ਸੀ, ਮੇਰੀ ਇੰਨੀ ਬੁੱਧੀ ਕਿੱਥੇ ਹੈ, ਮੈਨੂੰ ਕਹਿ ਦੂੰਗਾ, ਗੱਲ ਵੱਖਰੀ ਹੈ। ਪਰ ਇਹ ਕਹਿਣੇ ਦਾ ਸਵਾਲ ਨਹੀਂ ਆਉਣਾ, ਮੈਂ ਕਿਹਾ ਸਟੇਜ ਤੇ ਅਸੀਂ ਗੱਲ ਕਰਾਂਗੇ, ਮੈਂ ਤੁਹਾਨੂੰ ਇਹਦੇ ਸਬੂਤ ਕੱਢ ਕੇ ਦੱਸਾਂਗਾ ਕਿ ਮੈਂ ਨੀ ਕਹਿੰਦਾ, ਮੈਨੂੰ ਨੀ ਪਤਾ, ਫਿਰ ਪੁੱਛੀਏ ਕੀ ਤੋਂ। ਮੈਂ ਕਿਹਾ ਪੁੱਛਣ ਤੋਂ ਸਭ ਤੋਂ ਵੱਡਾ ਸਾਡੇ ਕੋਲ ਸੋਮਾ ਪਿਆ, ਗੁਰੂ ਗ੍ਰੰਥ ਸਾਹਿਬ ਦੇ ਭੱਜ ਬੈਠੇ ਉਹਨਾਂ ਤੋਂ ਪੁੱਛੋ, ਜਿਹੜੇ ਗੁਰੂ ਦੇ ਸਾਹਮਣੇ ਖੜ ਕੇ, ਜਿਹਨਾਂ ਨੂੰ ਗੁਰੂ ਨੇ ਥਾਂ ਦਿੱਤੀ, ਜਿਹੜੇ ਗੁਰੂ ਦੇ ਸਾਹਮਣੇ ਖੜ ਕੇ ਔਰ ਜਿਹਨਾਂ ਨੇ ਇਸ ਗੱਲ ਨੂੰ ਸਮਝ ਲਿਆ, ਫਿਰ ਕੋਈ ਅਨਪੜ੍ਹ ਨਹੀਂ ਸੀ। ਉਹ ਚਾਰੇ ਵੇਦਾਂ ਦੇ ਪੜ੍ਹਨ ਵਾਲੇ ਸੀ, ਬੜੇ ਵਿਦਵਾਨ ਸੀ, 18 ਪੁਰਾਣਾਂ ਦੇ, 6 ਸ਼ਾਸਤਰਾਂ ਦੇ, 27 ਸਿਮਰ ਦੀਆਂ ਉਪਨਿਸ਼ਦਾਂ ਦੇ ਵਕਤੇ ਸੀ, ਉਹ ਸਾਰੇ ਪੜ੍ਹੇ ਲਿਖੇ ਸੀ, ਐਵੇਂ ਨੀ ਅੰਧ ਵਿਸ਼ਵਾਸੀ ਸਨ। ਫਿਰ ਉਹ ਸਾਰੇ ਦੇਖ ਦੁਖ ਕੇ ਵੀ ਆਏ ਨੇ, ਆਪਣੀ ਬਾਣੀ ਚੋਂ ਕਹਿੰਦੇ ਰਹੇ, ਸੰਤ ਹੋ ਟੋਲ ਸਾਧ ਬਹੁਤ ਤੇਰੇ, ਡਿੱਠੇ ਸੰਨਿਆਸੀ ਤਰਸੀਏ ਮੁੱਖੋਂ, ਇਹ ਪੰਡਿਤ ਮਿੱਠੇ ਬਸ ਏਕ ਹੋ ਫਿਰੇ। ਉਹ ਕਹਿੰਦੇ ਨਾ ਪਰਚੋ ਲਾਇਓ, ਕਹਿੰਦੇ ਹੈ ਕਹਿੰਦੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਉਹ ਆਪਣੀ ਬਾਣੀ ਚ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਅਸੀਂ ਤੁਹਾਡੇ ਕੋਲ ਪਹਿਲੀ ਵਾਰੀ ਨੀ ਆ ਗਏ, ਕੋਈ ਅਸੀਂ ਬੜੇ ਟੱਕਰਾਂ ਮਾਰ ਕੇ ਆਏ ਆ, ਦੇਖ ਸੁਣ ਕੇ ਆਏ ਆ, ਬਥੇਰੇ ਕੱਚੇ ਪਲੇ ਵੇਖੇ, ਪਰ ਗੱਲਾਂ ਬੜੀਆਂ ਸੁਣਾਈਆਂ, ਬੜੇ ਮਿੱਠੇ ਬੋਲਦੇ ਸੀ, ਬੜੀਆਂ ਕਥਾਵਾਂ ਕਰਨ ਜਾਣਦੇ ਸੀ, ਪਰ ਉਹ ਕਈਆਂ ਤੋਂ ਸੁਣੀਆਂ ਗੱਲਾਂ ਸੀ, ਆਪਣੀ ਬੋਲੀ ਕੋਈ ਸੀ ਨਾ ਬੋਲੀ, ਆਪਣੀ ਆਤਮਕ ਰਸ ਦੇ ਵਿੱਚੋਂ ਨਿਕਲਿਆ ਕੋਈ ਬੋਲ ਨਹੀਂ ਸੀ, ਵੇਦਾਂ ਸ਼ਾਸਤਰਾਂ ਦੇ ਬੋਲ ਸਨ। ਇਸ ਕਰਕੇ ਉਹ ਕਹਿ ਰਹੇ ਨੇ, ਉਹ ਕਹਿੰਦੇ ਨੇ ਜੋਤ ਰੂਪ ਹਰੇ ਆਪ। ਮੈਂ ਕਿਹਾ ਭਾਈ ਸੁਣ ਲਓ ਕੀ ਕਹਿੰਦਾ, ਪੰਜਾਬੀ ਹੈ ਕੋਈ ਬਹੁਤੀ ਔਖੀ ਨਹੀਂ ਸਮਝ ਆਉਂਦੀ ਆਪਾਂ ਨੂੰ, ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤੱਤ ਸਿਓ ਤੱਤ ਮਿਲਾਇਓ। ਉਹ ਆਪਣੇ ਤੱਤ ਜਿਹੜਾ ਗੁਰੂ ਸਾਹਿਬ ਦੇ ਕੋਲ ਜਿਹੜਾ ਯਥਾਰਥ ਸ਼ਕਤੀ ਸੀ, ਗਿਆਨ ਸੀ, ਨਿਰੰਕਾਰ ਰੱਬੀ, ਉਹਦੇ ਨਾਲ ਵਿੱਚ ਮਿਲਾ ਦਿੱਤਾ, ਤੱਤ ਸਿਓ ਤੱਤ ਮਿਲਾਇਓ। ਫਿਰ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਤੇ ਕੀਓ, ਅਮਰਦਾਸ ਅੰਮ੍ਰਿਤ ਸਤਿਗੁਰ ਰਾਮਹਿ ਦੀਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਉਹ ਮਥੁਰਾ ਕਹਿੰਦਾ ਮੈਂ ਐਵੇਂ ਨਹੀਂ ਕਹਿੰਦਾ, ਪਰਮੇਸ਼ਰ ਨੂੰ ਭਨ ਮਥੁਰਾ ਕਦ ਭੇਦ ਨਹੀਂ, ਗੁਰੇ ਅਰਜਨ ਪ੍ਰਤਾਖਿਆ ਮੈਂ ਨਹੀਂ ਕਿਹਾ। ਸੁਣ ਮਹਾਰਾਜ ਕਹਿੰਦੇ, ਆਪਣਾ ਭੱਟ ਕਹਿੰਦੇ, ਕਹਿੰਦੇ ਮਹਾਰਾਜ ਹੈ ਕੌਣ, ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰੇ ਅਰਜਨ ਪਿੱਖੋ ਨੈਣ। ਇਹ ਪੰਜਵਾਂ ਸਰੂਪ ਗੁਰੂ ਨਾਨਕ ਦਾ ਔਰ ਗੁਰੂ ਨਾਨਕ ਨਿਰੰਕਾਰ ਦਾ ਸਰੂਪ, ਉਹ ਗੁਰੂ ਅਰਜਨ ਦੇਵ ਜੀ ਸਾਡੇ ਸਾਹਮਣੇ ਬੈਠੇ ਨੇ, ਉਹ ਦੀਨ ਦੁਨੀਆਂ ਦੇ ਮਾਲਕ। ਸੋ ਮੈਂ ਬੇਨਤੀ ਕਰਦਾ ਹਾਂ ਸੀ ਗੁਰਮੁਖੋ, ਧਿਆਨ ਨਾਲ ਸੁਣਨਾ, ਕਿ ਅੱਜ ਅਸੀਂ ਭੁਲੇਖਾ ਤੇ ਨਾ ਪਈਏ। ਫਿਰ ਉਹ ਸ਼ਕਤੀ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਣੀ ਨੂੰ ਬੜੀ ਸ਼ਕਤੀ ਔਰ ਨਿਰੰਕਾਰੀ ਰੱਬੀ ਮੰਨਿਆ। ਗੁਰੂ ਨਾਨਕ ਨੇ ਪਹਿਲੇ ਸਰੂਪ ਤੇ ਕਹਿਤਾ ਸ਼ਬਦ ਗੁਰੂ ਸੁਰਤ ਚੋਂਦੇ ਚੇਲਾ। ਇਹ ਕੋਈ ਐਵੇਂ ਅਚਨਚੇਤ ਘਟਨਾ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਦੀ ਗੁਰਗੱਦੀ ਦੇ ਦਿੱਤੀ, ਇਹ ਗੁਰੂ ਨਾਨਕ ਦਾ ਮਿਸ਼ਨ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਪੂਰਾ ਕੀਤਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹੀ ਗੁਰਗੱਦੀ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਬਣਾਤਾ। ਫਿਰ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਨੇ, ਜੋ ਬੰਦੇ ਨੂੰ ਗੁਰੂ ਬਣਾ ਸਕਦੀ ਹੈ, ਜਿਹੜਾ ਗੁਰੂ ਅੰਗਦ ਦੇਵ ਜੀ ਪਹਿਲਾਂ ਦੇਵੀ ਦੇ ਜਾਣ ਵਾਲਾ ਸੀ, ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਸ਼ਕਤੀਸ਼ਾਲੀ ਗੁਰੂ ਆਪਣੇ ਵਰਗਾ ਬਣਾ ਦਿੰਦੇ ਨੇ। ਤੇ ਗੁਰੂ ਅਮਰਦਾਸ ਜੀ ਗੰਗਾ ਤੇ ਜਾ ਕੇ 21 ਵਾਰੀ ਜਾ ਕੇ ਆਏ ਪਹਿਲੀ ਅਵਸਥਾ ਵਿੱਚ, ਤੇ ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਬਣਾ ਸਕਦੇ ਨੇ। ਪਰ ਇਹ ਬਾਣੀ ਦੇ ਪਹਿਲੇ ਨਿਰੰਕਾਰ ਸੀ, ਉਸ ਗੁਰਬਾਣੀ ਨੂੰ ਗੁਰਗੱਦੀ ਦੇ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਿੱਖਾਂ ਨੂੰ ਕਹਿੰਦਾ, ਭਾਈ ਅੱਜ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਐ ਸਿੱਖੋ, ਮੇਰੀ ਕੋਈ ਤੁਹਾਨੂੰ ਸਲਾਹ ਨੀ, ਮਸ਼ਵਰਾ ਨਹੀਂ ਹੈ, ਜਾਂ ਤੁਹਾਨੂੰ ਕੋਈ ਹੋਰ ਨੀ, ਮੇਰੀ ਹੁਕਮ ਹੈ। ਹੁਕਮ ਉਹ ਹੁੰਦਾ ਅਮੋੜ ਜੋ ਮੁੜੇ ਨਾ, ਹੁਕਮ ਹੋਇਆ ਕਰਦਾ ਜੋ ਕਹਿੰਦਾ ਹੋਣਾ, ਇਹ ਮੇਰੀ ਸਲਾਹ ਨਹੀਂ ਹੈ ਤੁਹਾਨੂੰ ਕੋਈ। ਜਾਂ ਤੁਹਾਨੂੰ ਇਹ ਕੋਈ ਮੇਰੇ ਵੱਲ ਮਸ਼ਵਰਾ ਨਹੀਂ ਹੈ ਕੋਈ। ਮਹਾਰਾਜ ਕਹਿੰਦੇ ਹੁਕਮ ਹੈ, ਸਭ ਸਿੱਖਾਂ ਕੋਲ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਕਹਿ ਦਿੱਤਾ ਮਹਾਰਾਜ ਨੇ, ਔਰ ਕਹਿ ਨਹੀਂ ਦਿੱਤਾ, ਉਹਨੂੰ ਗੁਰਗੱਦੀ ਦਿੱਤੀ ਹੈ ਬਾਕਾਇਦਾ, ਉਹਨੂੰ ਉਸ ਗੁਰਗੱਦੀ ਦੇ ਸਥਾਪਨ ਕੀਤਾ ਮਹਾਰਾਜ ਨੇ। ਫਿਰ ਅੱਜ ਅਸੀਂ ਭੁਲੇਖਿਆਂ ਚ ਪਈਏ, ਸਾਡੇ ਵਰਗੇ ਭੁਲੇਖਿਆਂ ਚ ਪਾਦੇ ਨੇ, ਬਾਬਾ ਜੀ ਤੁਹਾਨੂੰ ਦਰਸ਼ਨ ਹੋ ਗਏ ਗੁਰੂ ਦੇ, ਅੱਜ ਤੇ ਰਹਿ ਗਏ ਸ਼ਾਇਦ ਕਿਤੇ। ਉਹ ਗੁਰੂ ਪਿਆਰੇ ਸਮਝਦੇ ਸੀ ਗੁਰੂ ਗ੍ਰੰਥ ਸਾਹਿਬ ਇਹ ਸਾਰੇ ਦਸਾਂ ਗੁਰੂ ਦੀ ਜੋਤ ਹੈ। ਉਹ ਅਗਲੇ ਦਰਸ਼ਨਾਂ ਦੀ ਗੱਲ ਫੇਰ ਕਰ ਲਿਓ ਆਪੀ, ਮਹਾਰਾਜ ਦੀ ਗੱਲ ਜੋ ਕਰੇਗਾ ਉਹਨਾਂ ਚ ਉਲਝੇ ਰਹੀਏ, ਜਿਹੜਾ ਸਾਹਮਣੇ ਉਹ ਦਰਸ਼ਨ ਨਾ ਕਰੀਏ। ਮੈਂ ਤੇ ਇੱਕ ਦਿਨ ਹੈਰਾਨ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਇੱਕ ਬੜਾ ਆ ਪ੍ਰਚਾਰਕ ਤੇ ਬੜਾ ਮੰਨਿਆ ਪ੍ਰਮੰਨਿਆ, ਕਹਿੰਦਾ ਕਿ ਸਾਰੀ ਅੱਖਾਂ ਬੰਦ ਕਰ ਦੋ, ਨੀ ਅੱਖਾਂ ਬੰਦ ਕਰੋ। ਮੈਂ ਕਿਹਾ ਵੀ ਇਹ ਅੱਖਾਂ ਬੰਦ ਤਾਂ ਉੱਥੇ ਕਰੇ ਜਿੱਥੇ ਕੁਛ ਨਾ ਹੋਵੇ, ਗੁਰੂ ਗ੍ਰੰਥ ਸਾਹਿਬ ਸਾਹਮਣੇ ਅੱਖਾਂ ਬੰਦ ਕਰ ਦੋ, ਅੱਖਾਂ ਬੰਦ ਕਰ ਲਓ, ਕਾਹਦੇ ਕਸਰ ਕਰਨੀ ਹੈ। ਮਹਾਰਾਜ ਕਹਿੰਦੇ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ, ਅੱਖਾਂ ਬੰਦ ਕਰੋਗੇ ਸਾਹਮਣੇ ਕਦਾ ਦੇਖੋਗੇ, ਕਦਾ ਦੇਖੋਗੇ। ਫਿਰ ਹੋਰ ਗੱਲ ਕਹਿੰਦੀ ਹੈ ਗੁਰਬਾਣੀ, ਇਹ ਮਨ ਇਤਿਹਾਦ ਕਰੋ ਫੁਨ, ਕਹਿਣ ਲੱਗੇ ਇਸ ਮਨ ਨੂੰ ਇਉਂ ਪਕੜ ਲਓ ਜਿਵੇਂ ਮਧਾਣੀ ਨੇ ਫੜਕ ਰਿੜਕਣ ਵਾਲੀ ਬੀਬੀ ਨਾ ਆਪਣੇ ਕਿੱਲੀਆਂ ਪਕੜ ਲੈਂਦੀ ਹੈ, ਢੀਂਡੀਆਂ ਪਕੜ ਲੈਂਦੀ ਹੈ ਗੁੱਲੀਆਂ, ਇਹ ਮਨ ਨੂੰ ਇਉਂ ਪਕੜ ਲਓ। ਕਿਉਂ? ਫੁਨ ਨੇਤਰੋਂ ਨੀਂਦ ਨਾ ਆਵੇ, ਕਿਤੇ ਤੁਹਾਡੀਆਂ ਅੱਖਾਂ ਨਾ ਮਿਲ ਜਾਣ, ਗੁਰੂ ਦੇ ਦਰਸ਼ਨ ਕਰ ਤੋਂ ਵਾਧੇ ਰਹਿ ਜਾਓ। ਇਹ ਕਿਸ ਤਰ੍ਹਾਂ ਪ੍ਰਚਾਰ ਸ਼ੁਰੂ ਕੀਤਾ, ਕਰੋ ਵੀ ਅੱਖਾਂ ਮੀਚ ਕੇ ਬੰਦ ਕਰ ਲਓ, ਸਿਮਰਨ ਸ਼ੁਰੂ ਕਰ ਦੇ। ਅੱਖਾਂ ਤਾਂ ਉੱਥੇ ਮੀਚੋ ਜਿੱਥੇ ਕੋਈ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਦੀ, ਅੱਜ ਗੁਰੂ ਨਾਨਕ ਦੇਵ ਜੀ ਭਲਾ ਇੱਥੇ ਆ ਜੇ ਸਟੇਜ ਤੇ ਬਹਿ ਜੇ ਇੱਥੇ, ਤੁਸੀਂ ਕਿਆ ਬੰਦ ਕਰੋਗੇ? ਬਸ ਹੁਣ ਸਮਝੋ ਇਸ ਗੱਲ ਨੂੰ ਕਿ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਹੈ, ਪਰ ਅਸੀਂ ਸਾਡੇ ਤੇ ਸਮਝ ਸਾਨੂੰ ਆ ਜਾਏ, ਸਾਨੂੰ ਸੋਝੀ ਆ ਜਾਏ, ਨੇਤਰ ਬੰਦ ਦੀ ਲੋੜ ਕਰਨ ਦੀ ਨਹੀਂ ਲੋੜ ਹੈ, ਕਿਹਦੇ ਖਤਰ ਕਰੋਗੇ? ਫਿਰ ਗੁਰੂ ਗੋਬਿੰਦ ਉਹ ਕਹਿੰਦਾ ਨਾ ਨੈਨੰਗ ਮਚਾਊ ਨਾ ਡਿੰਬੰਗ ਦਿਖਾਊ। ਮਹਾਰਾਜ ਕਹਿੰਦੇ ਮੈਂ ਨੇਤਰ ਨਹੀਂ ਮੰਗਦਾ। ਮਹਾਰਾਜ ਕਹਿੰਦੇ ਨੇਤਰ ਬੰਦ ਕਰੇ ਤਾਂ ਦੁਨੀਆਂ ਦਾ ਰਸਤਾ ਨਹੀਂ, ਨਾ ਹੋਤੀ ਬੰਦਾ ਖਾਇਸ਼ ਦੇਖੇਗਾ ਤੱਕਰ ਖਾਏਗਾ, ਦੁਨੀਆਂ ਦੇ ਰਸਤੇ ਤੇ ਚੱਲ ਸਕਦਾ ਹੈ, ਰੱਬੀ ਰਸਤੇ ਨੇਤਰ ਬੰਦ ਕਰੇ ਚੱਲਾਂਗੇ? ਰੱਬ ਦੇ ਰਸਤੇ ਤੇ ਸਾਡੇ ਨੇਤਰ ਬਹੁਤ ਹੀ ਤੇਜ਼ ਹੋਣੇ ਚਾਹੀਦੇ ਨੇ, ਹੋਰ ਜ਼ਿਆਦਾ ਖੁੱਲੇ ਹੋਣੇ ਚਾਹੀਦੇ ਨੇ, ਤਾਂ ਕਿਤੇ ਅਸੀਂ ਖੋਲ ਕੇ ਨੇਤਰ ਤੁਰੀਏ, ਕਿਤੇ ਅੰਧ ਪਾਸੇ ਨਾ ਜਾਈਏ, ਕਿਤੇ ਸੱਤ ਨਾ ਖਾ ਲਈਏ, ਚੋਟ ਨਾ ਖਾ ਲਈਏ। ਸਭ ਗੁਰੂ ਦੇ ਪਿਆਰੋ, ਮੇਰੇ ਕਹਿਣ ਦਾ ਭਾਵ ਸੀ ਕਿ ਗੁਰੂ ਗ੍ਰੰਥ ਸਾਹਿਬ ਇਹੀ ਗੁਰੂ ਹੈ, ਤੁਸੀਂ ਇਹਦੇ ਦਰਸ਼ਨ ਕਰ ਲਓ, ਅਜੇ ਅਗਲਿਆਂ ਦੀ ਚਿੰਤਾ ਫਿਰ ਛੱਡ ਦਿਓ, ਜੇ ਮਨ ਨੂੰ ਭਾਵੇਗਾ ਤੇ ਅੱਗੇ ਕਰਦੇ ਰਹਿਣਗੇ। ਜਿਹੜਾ ਸਾਹਮਣੇ ਆ ਉਹ ਤੋਂ ਵਾਂਝੇ ਹੋ ਜਾਈਏ, ਜਿਹੜੇ ਤੇ ਖਤਰਾ ਸੀ ਕਿਸੇ ਸੰਤ ਨੂੰ ਹੋ ਗਏ, ਕਿਸੇ ਸਾਧ ਨੂੰ ਹੋ ਗਏ, ਅਸੀਂ ਖਾਲੀ ਰਹਿ ਗਏ, ਇਹ ਚਿੰਤਾ ਚ ਵਸੇ ਰਹੀ ਹੈ। ਇੱਕ ਦਿਨ ਜਾਣ ਪੈ, ਜਦੋਂ ਸਾਹਮਣੇ ਸਾਡਾ ਗੁਰੂ ਬੈਠਾ ਹੈ, ਜਦੋਂ ਸਾਹਮਣੇ ਸਾਡਾ ਗੁਰੂ ਹੈ, ਇਹਦੇ ਦਰਸ਼ਨ ਕਰਕੇ ਰੱਜੋ, ਆਨੰਦ ਲਓ, ਬਾਣੀ ਪੜ੍ਹੋ ਸੁਣੋ। ਮੈਂ ਕਿਹਾ ਤੁਸੀਂ ਨੇਤਰ ਬੰਦ ਕਰਨ ਦੀ ਗੱਲ ਛੱਡੋ, ਸਾਡੀ ਨਿਗਾਹ ਗੁਰੂ ਚ ਨਹੀਂ ਟਿਕੀ ਹੋਵੇ ਕਿ ਹੋਰ ਪਾਸੇ ਜਾਵੇ ਨਾ ਕਿਸੇ ਪਾਸੇ, ਜਦੋਂ ਸਾਡੇ ਦਾਤ ਨੂੰ ਨੇਤਰ ਬੰਦ ਹੋਣਾ, ਉਦੋਂ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਸੇ ਹੋਣਾ ਤੇ ਚਾਹੀਦਾ, ਅਸੀਂ ਗੁਰੂ ਗ੍ਰੰਥ ਸਾਹਿਬ ਤਾਂ ਸਾਹਮਣੇ ਬਹਿ ਕੇ ਨੇਤਰ ਬੰਦ ਕਰਦੇ ਹਾਂ। ਸੋ ਇਸ ਕਰਕੇ ਗੁਰੂ ਕਿਰਪਾ ਦਾ ਸਮਾਂ ਹੋ ਗਿਆ, ਕਿਉਂਕਿ ਮੈਨੂੰ ਸਮਾਂ ਜੋ ਦਿੱਤਾ ਉਹ ਕਿਸੇ ਨਾਲ ਲਿਹਾਜ਼ ਨਹੀਂ ਕਰਦਾ, ਉਹ ਪੂਰਾ ਹੋ ਗਿਆ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਇੱਥੋਂ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਨ ਦਾ ਸਬੱਬ ਮੌਕਾ ਬਖਸ਼ਿਆ, 2 ਹਫ਼ਤੇ ਆਪਦੀ ਸੇਵਾ ਕੀਤੀ ਗਈ ਹੈ। ਸੋ ਭਾਈ ਦਾਸ ਕੋਈ ਬਹੁਤਾ ਵਿਦਵਾਨ ਨਹੀਂ ਹੈ, ਕੋਈ ਪੜ੍ਹਿਆ ਲਿਖਿਆ ਨਹੀਂ ਹੈ, ਇਸ ਕਰਕੇ ਬੋਲਦਿਆਂ ਤੋਂ ਬਹੁਤ ਪ੍ਰਕਾਰ ਦੀਆਂ ਇੱਦਾਂ ਦੀ ਗਲਤੀਆਂ ਹੋਈਆਂ ਹੋਣਗੀਆਂ, ਕਿਉਂਕਿ ਆਪ ਜੀ ਸੰਗਤ ਜਿਹੜੀ ਬੜੀ ਉੱਚੇ ਖਿਆਲਾਂ ਵਾਲੇ ਹੋ, ਤੁਹਾਡੇ ਕੋਲ ਬੜੇ ਵਿਦਵਾਨ ਉੱਚ ਕੋਟੀ ਦੇ ਆਉਂਦੇ ਨੇ, ਤੁਹਾਡੇ ਕੋਲ ਬਹੁਤ ਤਰ੍ਹਾਂ ਦੇ ਮੋਤੀ ਪਰੋਏ ਹੋਏ ਹੁੰਦੇ ਨੇ, ਸਾਡੇ ਕੋਲ ਤਾਂ ਇੱਕੋ ਹੀ ਆਪਣੇ ਹੁੰਦੇ ਜਿੰਨੀ ਕੁ ਵਕਤ ਹੈ। ਇਸ ਕਰਕੇ ਇਹ ਬੋਲਦਿਆਂ ਤੋਂ ਹੋਈਆਂ ਗਲਤੀਆਂ ਇੰਨੇ ਦਿਨਾਂ 'ਚ ਹੋ ਜਾਂਦੀ ਹੈ ਬੋਲਣ ਵਾਲੇ ਕੋਲੋਂ, ਉਹ ਸੰਗਤ ਬਖਸ਼ੇ, ਫਿਰ ਕਿਤੇ ਸਮਾਂ ਲੱਗਿਆ ਤੁਹਾਡੀ ਸੇਵਾ ਕਰਨ ਦਾ, ਗੁਰੂ ਕਿਰਪਾ ਕਰੇ ਫਿਰ ਕਰਾਂਗੇ ਇਸੇ ਤਰ੍ਹਾਂ ਹੀ। ਸੋ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰਾਨਾ ਕਰੀਏ, ਔਰ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਪੂਰਨ ਦਸਾਂ ਗੁਰੂਆਂ ਦੀ ਜੋਤ ਜਾਣ ਲਓ, ਅੱਜ ਸਾਡੇ ਵੇੜੇ ਪਾਰ ਹੋ ਜਾਣਗੇ, ਬਸ ਇਹ ਭੁਲੇਖਿਆਂ ਨੂੰ ਕੱਢੋ ਮਨ ਦੇ ਵਿੱਚੋਂ, ਇਹਦੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।